वापस परतन लई। अपने परिवार दे योग बच्चियां लई वैक्सीनेशन अपॉइंटमेंट बुक करवाओ। कैनेडा सरकार वालों संदेश।
WDR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਆਇਆਂ। ਅੱਜ 23 ਜਨਵਰੀ 2022 ਹਫ਼ਤਾ ਰਹਿ ਗਿਆ, 1 ਜਨਵਰੀ ਦਾ ਮਹੀਨਾ ਜਿਹੜਾ ਹੈ ਜੀ ਉਹ ਵੀ ਪੂਰਾ। ਆਸ ਕਰਦੇ ਹਾਂ ਜਿਹੜੀ ਆ 31 ਜਨਵਰੀ ਤੋਂ ਬਾਅਦ ਜਿਹੜੀਆਂ ਖੁੱਲ੍ਹਾਂ ਹੋਣੀਆਂ ਸ਼ੁਰੂ ਹੋਣੀਆਂ ਆ ਉਹ ਹੋਰ ਜ਼ਿਆਦਾ ਖੁੱਲ੍ਹਣ ਵਾਲੇ ਪਾਸੇ ਨੂੰ ਗੱਲ ਚੱਲੇ ਅਤੇ ਫਿਰ ਨੋਰਮਲ ਵਾਲੇ ਪਾਸੇ ਆਏ, ਕਿਉਂਕਿ ਇੱਕ ਰਿਪੋਰਟ ਆਈ ਉਹ ਵੀ ਆਪਾਂ ਚੱਲਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗੇ, ਜਿਹਦੇ 'ਚ ਕਾਫੀ ਐਕਸਪਰਟ ਜਿਹੜੇ ਆ ਜੀ ਉਹ ਕਹਿ ਰਹੇ ਆ ਵੀ 2022 ਦੇ ਵਿੱਚ ਜਿਹੜੀ ਆ ਇਹ ਕਰੋਨੇ ਵਾਲੀ ਗੱਲ ਤੋਂ ਪੈਂਡੈਮਿਕ ਤੋਂ ਅਨਡੈਮਿਕ ਬਣ ਕੇ ਅਤੇ ਇਹਦੀਆਂ ਖੁੱਲ੍ਹਾਂ ਆਉਣੀਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ। ਬਾਕੀ ਜਿਹੜਾ ਜੀ ਟਾਈਮ ਦੱਸੂਗਾ, ਪਰ ਜਿਹੜੇ ਵਿਸ਼ਾ ਮਾਹਰ ਨੇ ਉਹਨਾਂ ਦਾ, ਕਈਆਂ ਦਾ, ਖਾਸ ਕਰਕੇ US ਦੇ ਜਿਹੜੇ ਵਿਸ਼ਾ ਮਾਹਰ ਆ ਉਹਨਾਂ ਦਾ ਇਹ ਮੰਨਣਾ ਆ। ਅਤੇ ਇੱਕ ਜਿਹੜੀ ਵਿਨੀਪੈਗ ਤੋਂ ਅਮਰੀਕਾ ਨੂੰ ਜਾਂਦਿਆਂ ਮੈਨੀਟੋਬਾ ਤੋਂ ਜਿਹੜੀ ਆ ਉਹ ਬਾਰਡਰ ਕ੍ਰੋਸ ਕਰਦਿਆਂ ਇੱਕ ਫੈਮਿਲੀ ਡੈਥ ਹੋਈ ਆ, ਉਹ ਵੀ ਦੱਸਦੀ ਹੈ ਵੀ ਕੀ ਕੁਛ ਜਿਹੜਾ ਹੁੰਦਾ ਆ। ਅਤੇ ਗੁਜਰਾਤੀ ਫੈਮਿਲੀ ਦੱਸਿਆ ਜਾਂਦਾ ਉਹਦੇ ਬਾਰੇ, ਅਤੇ -35 -40 'ਚ ਜਦੋਂ ਕਿਸੇ ਦੀ ਡੈਥ ਹੁੰਦੀ ਆ ਕਿੰਨਾ ਔਖਾ ਹੋਇਆ ਹੋਊਗਾ, ਉਹ ਵੀ ਜਿਹੜਾ ਜੀ ਹੈਗਾ ਆ। ਪਰ ਜਿਹੜੀ ਆ ਵਿਨੀਪੈਗ ਦੀ ਜਿਹੜੀ ਗੁਜਰਾਤੀ ਕਮਿਊਨਿਟੀ ਆ ਉਹ ਕਹਿੰਦੇ ਵੀ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਵਾਕਈ ਉਹ ਵਿਨੀਪੈਗ ਦੇ ਸੀਗੇ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਇੱਥੇ ਸੀਗਾ ਕਿ ਨਹੀਂ ਸੀਗਾ। ਉਸ ਤੋਂ ਬਾਅਦ ਜਿਹੜੀ ਆ ਜੀ ਬਿਰਜ ਹੋਣਾ ਤੋਂ ਖਬਰਾਂ ਹੋਣਗੀਆਂ, ਕੁਛ ਗੱਲਾਂ ਬਾਤਾਂ ਹੋਣਗੀਆਂ। ਅਤੇ ਜਿਹੜੀ ਆ ਵਿੰਡਜ਼ਰ ਵਾਲੇ ਪਾਸੇ ਤੋਂ ਜਿਹੜੀ ਖਬਰ ਆ ਰਹੀ ਆ, ਜਿਹੜਾ ਮੈਂਡੇਟ ਫੈਡਰਲ ਗਵਰਨਮੈਂਟ ਨੇ ਦਿੱਤਾ ਆ ਵੀ ਜਿਹੜੇ ਫੁੱਲੀ ਵੈਕਸੀਨੇਟਡ ਆ ਉਹ ਟਰੱਕਰ ਸੌਖੇ ਜਿਹੜੇ ਆ ਉਹ ਪਾਸ ਕਰਿਆ ਕਰਨਗੇ ਟੈਸਟਿੰਗ ਤੋਂ ਅਤੇ ਕੁਆਰੰਟਾਈਨ ਤੋਂ, ਉਹਨਾਂ ਨੂੰ ਛੋਟ ਮਿਲੂਗੀ। ਉਹਦੇ ਵਿਰੁੱਧ ਵੀ ਜਿਹੜੇ ਆ ਪ੍ਰੋਟੈਸਟ ਜਿਹੜੇ ਆ ਉਹ ਹੋ ਰਹੇ ਆ, ਉਹਦੀਆਂ ਗੱਲਾਂ ਬਾਤਾਂ ਹੋਣਗੀਆਂ। ਕੁਛ ਇੱਕ ਜਿਹੜੀ ਆ ਜੀ ਪੰਜਾਬ ਤੋਂ ਜੋ ਉੱਥੇ ਵੋਟਾਂ ਵਾਟਾਂ ਦੀ ਗੱਲਬਾਤ ਚੱਲ ਰਹੀ ਆ ਉਹਦੀਆਂ ਗੱਲਾਂ ਬਾਤਾਂ ਹੋਣਗੀਆਂ। ਅਤੇ ਕਰਦਿਆਂ ਕਰਾਉਂਦਿਆਂ 2:57 'ਤੇ ਤੁਹਾਡੇ ਤੋਂ ਜਿਹੜੀ ਆ ਉਹ ਛੁੱਟੀ ਲਵਾਂਗੇ। ਇਕਬਾਲ ਸੰਭਲ ਜੀ ਹਮੇਸ਼ਾ ਇਸ ਤਰ੍ਹਾਂ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ, ਸਾਥ ਦਿੰਦੇ ਨੇ, ਗਾਹੇ ਬਗਾਹੇ ਆਪਣੇ ਜਿਹੜੇ ਆ ਜੀ ਉਹ ਕਮੈਂਟ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ। ਤੁਸੀਂ ਚੱਲਦੇ ਪ੍ਰੋਗਰਾਮ ਦੇ ਦੌਰਾਨ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416-620-1778 'ਤੇ ਜਿਹੜੀ ਆ ਜੀ ਕਾਲ ਕਰ ਸਕਦੇ ਹੋ। ਅਤੇ ਜੇ ਕੋਈ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ, ਜਾਂ ਜਦੋਂ ਅਸੀਂ ਔਫੇਅਰ ਹੁੰਦੇ ਹਾਂ ਉਦੋਂ ਕਾਲ ਕਰ ਲਿਓ, ਪਰ ਜੇ ਲੰਮੀ ਗੱਲ ਕਰਨੀ ਹੋਵੇ ਤਾਂ 416-616-4320 ਜਾਂ 416-835-6355 'ਤੇ ਜਿਹੜੀ ਆ ਜੀ ਉਹ ਗੱਲਬਾਤ ਕੀਤੀ ਜਾ ਸਕਦੀ ਆ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਹੜੀ ਆ ਜੀ ਜਿਹੜੀ ਆਪਾਂ ਹਮੇਸ਼ਾ ਹੀ ਇੱਕ ਸਮਰੀ ਰਿਪੋਰਟ ਦੇ ਵਾਂਗੂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਹਾਂ ਜਿਹੜੇ ਕੋਵਿਡ ਦੇ ਨੰਬਰ ਆ ਰਹੇ ਆ। ਇੱਕ ਚੀਜ਼ ਹੈਗੀ ਆ ਜੀ, ਜਿਹੜੇ ਵੀ ਇਹ ਨੰਬਰ ਹੁਣ ਆ ਰਹੇ ਨੇ ਉਹ ਸਹੀ ਨੰਬਰ ਨਹੀਂ ਹੈਗੇ, ਕਿਉਂਕਿ ਟੈਸਟਿੰਗ ਜਿਹੜੀ ਆ ਉਹਦਾ ਕ੍ਰਾਈਟੀਰੀਆ ਚੇਂਜ ਹੋਣ ਤੋਂ ਬਾਅਦ ਕਮਿਊਨਿਟੀ ਦੇ ਵਿੱਚ ਟੋਟਲ ਜਿਹੜੇ ਨੰਬਰ ਹੈਗੇ ਆ ਉਹ ਹੋ ਸਕਦਾ ਆ ਜਿਹੜੇ ਨੰਬਰ ਰਿਪੋਰਟ ਹੋ ਰਹੇ ਆ ਉਹਦੇ ਤੋਂ ਕਿਤੇ ਜ਼ਿਆਦਾ ਹੋਣ। ਇਸ ਕਰਕੇ ਜਿਹੜੀ ਆ ਜੀ ਜਿਹੜੀ ਨੂੰ ਕਹਿੰਦੇ ਆਪਾਂ ਟਰੂ ਰਿਫਲੈਕਸ਼ਨ, ਇਹ ਜਿਹੜੀ ਆ ਉਹ ਨਹੀਂ ਹੈਗੀ ਜੋ ਕਮਿਊਨਿਟੀ ਦੇ ਵਿੱਚ ਨੰਬਰ ਆ। ਪਰ ਜੋ ਵੀ ਉਹ ਰਿਪੋਰਟਾਂ ਆ ਰਹੀਆਂ ਆ ਉਹਦੇ ਤੋਂ ਤਾਂ ਇਹੀ ਲੱਗਦਾ ਵੀ ਸ਼ਾਇਦ ਇਹ ਜਿਹੜੀ ਆ ਸਟੈਬਲਾਈਜੇਸ਼ਨ ਵਾਲੇ ਪਾਸੇ ਜਿਹੜੀ ਆ ਉਹ ਗੱਲ ਤੁਰ ਪਈ ਆ। 5833 ਜਿਹੜੇ ਆ ਜੀ ਨਵੇਂ ਕੇਸ ਅੰਟਾਰੀਓ ਦੇ ਵਿੱਚ ਰਿਪੋਰਟ ਕੀਤੇ ਗਏ ਆ, 57 ਜਿਹੜੀਆਂ ਮੌਤਾਂ ਰਿਪੋਰਟ ਕੀਤੀਆਂ ਗਈਆਂ ਨੇ ਅਤੇ 57 ਜਿਹੜੀਆਂ ਮੌਤਾਂ ਨੇ ਉਹ ਪਿਛਲੇ ਹਫ਼ਤੇ ਪਿਛਲੇ ਮਹੀਨੇ ਦੇ ਦੌਰਾਨ ਹੋਈਆਂ ਰਿਪੋਰਟ ਕੀਤੀਆਂ ਗਈਆਂ, ਜਦੋਂ ਕਿ ਇੱਕ ਜਿਹੜੀ ਆ ਜੀ ਡੈਥ ਆ ਉਹਨੂੰ ਡਾਟੇ 'ਚੋਂ ਕੱਢਿਆ ਗਿਆ ਆ, ਕਿਉਂਕਿ ਡਾਟਾ ਕਲੀਨਿੰਗ ਦੇ ਵਿੱਚ ਉਹ ਕਹਿੰਦੇ ਆ ਵੀ ਉਹ ਪਹਿਲਾਂ ਗਲਤ ਰਿਪੋਰਟ ਹੋ ਗਿਆ ਸੀਗਾ। ਅਤੇ ਜਿਹੜੀ ਆ ਹੁਣ ਜਦੋਂ ਹੋਈਆਂ ਆ ਉਦੋਂ ਇਹ ਰਿਪੋਰਟ ਕਿਉਂ ਨਹੀਂ ਹੋਈਆਂ ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ, ਇਹ ਤੁਸੀਂ ਆਪਣੇ ਜਿਹੜੇ ਆ ਜੀ ਸਰਕਾਰੀ ਨੁਮਾਇੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਸਵਾਲ ਪੁੱਛ ਸਕਦੇ ਹੋ। 9490 ਜਿਹੜੇ ਆ ਉਹ ਰਿਕਵਰਡ ਜਿਹੜੇ ਆ ਉਹ ਹੋਰ ਜ਼ਿਆਦਾ ਜਿਹੜੇ ਆ ਐਡ ਹੋਏ ਨੇ। ਅਤੇ ਇਹਦੇ ਨਾਲ ਜਿਹੜੇ ਆ ਜੀ ਕਰਦਿਆਂ ਕਰਾਉਂਦੇ ਹਾਂ, ਜੇ ਆਪਾਂ ਅੰਟਾਰੀਓ ਦੀ ਗੱਲ ਕਰਦੇ ਹਾਂ ਤਾਂ ਅੰਟਾਰੀਓ ਦੇ ਵਿੱਚ ਇਸ ਵੇਲੇ ਟੋਟਲ ਜਿਹੜੇ ਕੇਸ ਨੇ ਜੀ ਉਹ 9,96,665 10,00,000 ਦੇ ਨੇੜੇ ਤੇੜੇ ਹੋਣ ਵਾਲੇ ਨੇ ਕੇਸ, ਪਰ ਐਕਟਿਵ ਕੇਸਾਂ ਦੀ ਗਿਣਤੀ ਕਾਫ਼ੀ ਘੱਟ ਆ। ਜਿੱਥੇ ਐਕਟਿਵ ਕੇਸਾਂ ਦੀ ਪਿੱਛੇ ਜੇ ਗਿਣਤੀ 1,25,000 ਤੋਂ ਉੱਤੇ ਹੋ ਗਈ ਸੀ, ਉਹ ਹੁਣ ਘੱਟ ਕੇ ਜਿਹੜੀ ਆ ਜੀ 67,674 ਕੇਸ ਜਿਹੜੇ ਆ ਉਹ ਹੋ ਗਏ ਨੇ। ਪਰ ਡੈਥ ਜਿਹੜੀ ਆ ਕਿਉਂਕਿ ਜਿਹੜੀਆਂ ਰਿਪੋਰਟ ਹੋ ਰਹੀਆਂ ਨੇ ਉਹਦੇ ਹਿਸਾਬ ਦੇ ਨਾਲ 11,000 ਦੇ ਨੇੜੇ ਤੇੜੇ ਡੈਥ ਜਿਹੜੀਆਂ ਹੁਣ ਤੱਕ ਰਿਪੋਰਟ ਹੋ ਚੁੱਕੀਆਂ ਨੇ ਇਸ ਵਾਇਰਸ ਨਾਲ। 10,968 ਜਿਹੜਾ ਆ ਨੰਬਰ ਆ ਜਿਹੜਾ ਅੱਜ ਦੀਆਂ ਡੈਥਸ ਨੂੰ ਰਿਪੋਰਟ ਕਰਕੇ ਉਹ ਟੋਟਲ ਨੰਬਰ ਜਿਹੜਾ ਆ ਅੰਟਾਰੀਓ ਦੇ ਵਿੱਚ ਮੌਤਾਂ ਦਾ ਰਿਪੋਰਟ ਕੀਤਾ ਗਿਆ ਆ। ਹੋਸਪਿਟਲਾਈਜੇਸ਼ਨ ਜਿਹੜੀਆਂ ਜੀ ਉਹ ਵੀ ਥੋੜ੍ਹੀਆਂ ਘੱਟ ਦੱਸ ਰਹੇ ਨੇ, 3,797 ਪਿੱਛੇ ਜੇ ਜਿਹੜੀਆਂ ਆ ਇਹ 4,000 ਤੋਂ ਉੱਤੇ ਹੋ ਗਈਆਂ ਸੀਗੀਆਂ। ਪਰ ਸਾਰੇ ਹੋਸਪਿਟਲ ਵੀਕਐਂਡ ਦੇ ਉੱਤੇ ਆਪਣੇ ਨੰਬਰ ਰਿਪੋਰਟ ਨਹੀਂ ਕਰਦੇ, ਅਤੇ ਇਹ ਵੀਕਡੇ ਦੇ ਵਿੱਚ ਜਾ ਕੇ ਸਹੀ ਪਿਕਚਰ ਜਿਹੜੀ ਆ ਉਹ ਸਾਹਮਣੇ ਆਊਗੀ, ਜਦੋਂ ਕਿ ਆਈ ਸੀ ਯੂ ਦੇ ਵਿੱਚ ਨੰਬਰਸ ਜਿਹੜੇ ਆ ਉਹ ਵਧੇ ਨੇ। 600 ਤੋਂ ਉੱਤੇ ਜਿਹੜੇ ਆ ਜੀ ਕੇਸ ਜਿਹੜੇ ਆ ਉਹ ਆਈ ਸੀ ਯੂ ਦੇ ਵਿੱਚ ਇਸ ਵੇਲੇ ਅੰਟਾਰੀਓ ਦੇ ਵਿੱਚ ਜਿਹੜੇ ਆ ਰਿਪੋਰਟ ਕੀਤੇ ਗਏ ਨੇ। ਜੇ ਅਪੀਲ ਦੀ ਗੱਲ ਕਰਦੇ ਹਾਂ ਤਾਂ ਅਪੀਲ ਦੇ ਵਿੱਚ ਵੀ ਕਿਉਂਕਿ ਟੈਸਟਿੰਗ ਕ੍ਰਾਈਟੀਰੀਆ ਚੇਂਜ ਹੋਣ ਕਰਕੇ ਪ੍ਰੋਵਿੰਸ ਦਾ ਇੱਥੇ ਵੀ ਸਹੀ ਨੰਬਰ ਤਾਂ ਨਹੀਂ ਰਿਪੋਰਟ ਹੋ ਰਹੇ, ਪਰ ਇਹਨਾਂ ਨੇ ਆਪਣੀ ਅਪੀਲ ਵਾਲਿਆਂ ਨੇ ਆਪਣੀ ਜਿਹੜੀ ਆ ਸਟਰੈਟਜੀ ਜਿਹੜੀ ਆ ਉਹ ਚੇਂਜ ਕੀਤੀ ਆ। ਉਹ ਕਹਿੰਦੇ ਆ ਵੀ ਅਸੀਂ ਹੁਣ ਵੇਸਟ ਵਾਟਰ ਦੇ ਹਿਸਾਬ ਦੇ ਨਾਲ ਅਤੇ ਹੋਸਪਿਟਲਾਂ ਦੇ ਉੱਤੇ ਜਿਹੜਾ ਬਰਡਨ ਹੈ ਉਹਦੇ ਹਿਸਾਬ ਦੇ ਨਾਲ ਆਪਣੀ ਜਿਹੜੀ ਆ ਸਟਰੈਟਜੀ ਬਣਾ ਰਹੇ ਹਾਂ, ਕਿਉਂਕਿ ਜਿਹੜੀ ਆ ਹੋਸਪਿਟਲ ਦੇ ਉੱਤੇ ਕਾਫ਼ੀ ਬਰਡਨ ਜਿਹੜਾ ਆ ਉਹ ਵਧਿਆ ਆ। ਅਤੇ ਇਹ ਵੀ ਕਿਹਾ ਜਾ ਰਿਹਾ ਆ ਮਾਹਿਰਾਂ ਵੱਲੋਂ ਆਉਣ ਵਾਲੇ 1-2 ਹਫ਼ਤਿਆਂ ਦੇ ਵਿੱਚ ਸ਼ਾਇਦ ਇਹ ਬਰਡਨ ਜਿਹੜਾ ਆ ਹੋਰ ਵਧੇ। ਅਕਿਊਟ ਕੇਅਰ ਜਿਹੜੇ ਆ ਬੈੱਡ ਨੇ ਪੀਲ ਦੇ ਹੋਸਪਿਟਲਾਂ ਦੇ ਉਹ 100% ਤੱਕ ਭਰ ਚੁੱਕੇ ਨੇ ਹੁਣ ਤੱਕ। ਦੂਜੇ ਪਾਸੇ ਜੇ ਟੋਟਲ ਨੰਬਰ ਵੇਖਦੇ ਹਾਂ ਤਾਂ ਜਿਹੜੇ ਆ ਜੀ ਟੋਟਲ ਨੰਬਰ ਜਿਹੜੇ 19 ਦਸੰਬਰ 2021 ਤੋਂ ਬਾਅਦ ਨੇ ਉਹ 38,122 ਜਿਹੜੇ ਆ ਰਿਪੋਰਟ ਹੋਏ ਨੇ। ਅਤੇ ਇਹਨਾਂ ਦੇ ਵਿੱਚੋਂ ਜਿਹੜੇ ਆ ਜੀ ਸਕੂਲਾਂ ਜਾਂ ਚਾਈਲਡ ਕੇਅਰ ਦੀ ਆਊਟਬ੍ਰੇਕ ਦੇ ਜਿਹੜੇ ਕੇਸ ਨੇ ਉਹ ਸਿਰਫ 2 ਨੇ, ਜਦੋਂ ਕਿ ਜਿਹੜੇ ਆ ਹਾਊਸ ਹੋਲਡ ਜਿਹੜੇ ਆ ਕੰਟੈਕਟ ਦੇ ਵਿੱਚੋਂ 2.5% ਨੇ, ਜਿਹੜੇ ਕਿ 18 ਦਸੰਬਰ 2021 ਤੱਕ ਦੇ ਕੇਸਾਂ ਦੇ ਮੁਤਾਬਕ 43.3% ਸੀਗੇ। 19 ਅਕਤੂਬਰ ਤੋਂ ਬਾਅਦ ਮੈਕਸੀਮਮ ਕੇਸ ਜਿਹੜੇ ਆ ਜੀ ਉਹ ਕਮਿਊਨਿਟੀ ਟਰਾਂਸਮਿਸ਼ਨ ਦੇ ਨਾਲ ਹੋਏ ਰਿਪੋਰਟ ਕੀਤੇ ਗਏ ਨੇ। 90.7% ਜਿਹੜੇ ਆ ਉਹ ਕੇਸ ਕਮਿਊਨਿਟੀ ਟਰਾਂਸਮਿਸ਼ਨ ਦੇ ਨਾਲ ਜਿਹੜੇ ਆ ਰਿਪੋਰਟ ਹੋਏ ਨੇ। ਟੋਟਲ ਜਿਹੜੀ ਆ ਜੀ 28 ਨਵੰਬਰ 2021 ਤੋਂ ਲੈ ਕੇ 20 ਜਨਵਰੀ 2022 ਤੱਕ ਪੀਲ ਦੇ ਵਿੱਚ 36 ਜਿਹੜੀਆਂ ਮੌਤਾਂ ਇਸ ਵਾਇਰਸ ਨੇ ਲੈ ਲਈਆਂ ਨੇ, ਜਿਨ੍ਹਾਂ ਦੇ ਵਿੱਚੋਂ 8 ਮੌਤਾਂ 35 ਤੋਂ 64 ਸਾਲ ਦੀ ਉਮਰ ਦੇ ਏਜ ਗਰੁੱਪ ਦੇ ਵਿੱਚ ਨੇ, ਜਦੋਂ ਕਿ 28 ਮੌਤਾਂ ਜਿਹੜੀਆਂ ਆ 65 ਸਾਲ ਤੋਂ ਵੱਡੀ ਉਮਰ ਦੇ ਏਜ ਗਰੁੱਪ ਦੇ ਵਿੱਚ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ ਨੇ। ਚੰਗੀ ਗੱਲ ਇਹ ਆ ਵੀ ਆਈ ਸੀ ਯੂ ਐਡਮਿਸ਼ਨ ਸਿਰਫ 18 ਸਾਲ ਤੋਂ ਛੋਟੇ ਉਮਰ ਦੇ ਵਿੱਚ ਸਿਰਫ 1 ਜਿਹੜੀ ਆ ਇਨਸਾਨ ਦੀ ਹੋਈ ਆ, ਜਦੋਂ ਕਿ ਟੋਟਲ 17 ਹੋਸਪਿਟਲਾਈਜੇਸ਼ਨ ਇਸ ਏਜ ਗਰੁੱਪ ਦੇ ਵਿੱਚ ਰਿਪੋਰਟ ਕੀਤੇ ਗਏ ਆ। ਸਭ ਤੋਂ ਜ਼ਿਆਦਾ ਜਿਹੜੀ ਆ ਜੀ ਹੋਸਪਿਟਲਾਈਜੇਸ਼ਨ ਅਤੇ ਮੌਤਾਂ ਜਿਹੜੀਆਂ ਉਹ 65 ਸਾਲ ਤੋਂ ਵੱਡੀ ਉਮਰ ਦੇ ਵਿੱਚ ਰਿਪੋਰਟ ਕੀਤੀਆਂ ਗਈਆਂ ਨੇ, 308 ਹੋਸਪਿਟਲਾਈਜੇਸ਼ਨ ਅਤੇ 28 ਮੌਤਾਂ 65 ਸਾਲ ਤੋਂ ਵੱਡੀ ਉਮਰ ਦੇ ਵਿੱਚ ਜਿਹੜੀਆਂ ਆ ਰਿਪੋਰਟ ਹੋਈਆਂ ਨੇ। ਜਿਹੜੀ ਇਸ ਵੇਲੇ ਜਿਹੜੀ ਆ ਜੀ 51 ਐਡਮਿਸ਼ਨਸ ਪੀਲ ਦੇ ਹੋਸਪਿਟਲ ਦੇ ਵਿੱਚ ਐਵਰੇਜ ਜਿਹੜੀ ਆ 7-day ਮੂਵਿੰਗ ਐਵਰੇਜ ਦੇ ਹਿਸਾਬ ਦੇ ਨਾਲ 51 ਜਿਹੜੇ ਆ ਐਡਮਿਸ਼ਨ ਆ ਉਹ ਡੇਲੀ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਹੋ ਰਹੀਆਂ ਨੇ। 374 ਐਡਮਿਸ਼ਨਾਂ ਜਿਹੜੀਆਂ ਨੇ ਉਹ ਕੋਵਿਡ ਕਰਕੇ ਨੇ ਅੱਡੋ ਅੱਡ ਹੋਸਪਿਟਲਸ ਦੇ ਵਿੱਚ। ਆਰੀ ਫੈਕਟਰ ਜਿਹੜਾ ਜੀ ਉਹ ਰਿਪੋਰਟ ਨਹੀਂ ਕੀਤਾ ਗਿਆ, ਜਿਹੜਾ ਕਿ ਇਹ ਦੱਸਦਾ ਹੁੰਦਾ ਵੀ ਜੇ ਇੱਕ ਨੂੰ ਹੈਗੀ ਆ ਤਾਂ ਅੱਗੇ ਕਿੰਨਿਆਂ ਨੂੰ ਉਹ ਇਹ ਲਾਗ ਦੀ ਜਿਹੜੀ ਆ ਉਹ ਵੰਡ ਸਕਦਾ ਆ, ਕਿਉਂਕਿ ਸਹੀ ਨੰਬਰ ਜਿਹੜਾ ਆ ਉਹ ਪਤਾ ਹੀ ਨਹੀਂ ਆ, ਕਿਉਂਕਿ ਜਿਹੜੀ ਆ ਟੈਸਟਿੰਗ ਦੀ ਚੇਂਜ ਹੋਣ ਕਰਕੇ। ਅਤੇ ਇਸੇ ਕਰਕੇ ਜਿਹੜੇ ਆ ਜੀ ਐਕਸਪਰਟ ਮੰਨਦੇ ਆ ਵੀ ਹੋ ਸਕਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਾਇਰਸ ਦੇ ਨਾਲ ਜਦੋਂ ਆਪਾਂ ਨੂੰ ਰਹਿਣਾ ਆ ਗਿਆ ਅਤੇ ਜਿਹੜੇ ਆ ਸਵੀਅਰ ਆਊਟਕਮ ਜਿਹੜੇ ਆ ਉਹ ਘੱਟ ਗਏ, ਤਾਂ ਇਹ ਜਿਹੜਾ ਅਨਡੈਮਿਕ ਦੇ ਵਿੱਚ ਜਿਹੜਾ ਆ ਜੀ ਉਹ ਬਦਲ ਸਕਦਾ ਆ। ਅਤੇ ਇਹ ਜਦੋਂ ਅਨਡੈਮਿਕ ਦੇ ਵਿੱਚ ਬਦਲ ਗਿਆ ਤਾਂ ਫਿਰ ਹੋਸਪਿਟਲ ਦੇ ਉੱਤੇ ਉਨੇ ਬਰਡਨ ਜੇ ਨਾ ਹੋਏ ਤਾਂ ਹੋ ਸਕਦਾ ਆ ਜੀ ਇਹ ਉਸ ਤਰੀਕੇ ਦੇ ਨਾਲ ਨਾ ਰਹੇ ਅਤੇ ਫਿਰ ਵਾਪਸ ਖੁੱਲ੍ਹਣ ਵਾਲੇ ਪਾਸੇ ਨੂੰ ਇਹ ਹੋ ਜਾਵੇ। ਕਿਉਂਕਿ ਜਿਹੜੇ ਆ ਜੀ ਯੂ ਐੱਸ ਦੇ ਜਿਹੜੇ ਆ ਡਾਇਰੈਕਟਰ ਨੇ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਅਤੇ ਪ੍ਰਵੈਂਸ਼ਨ ਦੇ, ਉਹਨਾਂ ਨੇ ਕਿਹਾ ਆ ਵੀ 2022 ਦੇ ਵਿੱਚ ਜਿਹੜਾ ਆ ਕਾਫੀ ਜ਼ਿਆਦਾ ਪੋਸੀਬਿਲਿਟੀ ਆ ਵੀ ਇਹ ਕੋਵਿਡ ਜਿਹੜਾ ਆ ਇਹ ਆਪਣੀਆਂ ਜ਼ਿੰਦਗੀਆਂ ਨੂੰ ਇੰਨਾ ਡੋਮੀਨੇਟ ਨਾ ਕਰੇ ਜਿੰਨਾ ਪਿਛਲੇ 2 ਸਾਲਾਂ ਦੇ ਵਿੱਚ ਕੀਤਾ ਆ। ਇਸ ਕਰਕੇ ਜਿਹੜਾ ਆ ਜੀ ਖੁੱਲ੍ਹਣ ਦੀਆਂ ਉਮੀਦਾਂ ਘੱਟੋ ਘੱਟ ਅਮਰੀਕਨ ਐਕਸਪਰਟਸ ਦੇ ਮੁਤਾਬਕ ਕਾਫੀ ਜ਼ਿਆਦਾ ਨੇ, ਪਰ ਇਹ ਕਦੋਂ ਤੱਕ ਖੁੱਲ੍ਹਣਗੀਆਂ ਇਹਦੇ ਬਾਰੇ ਉਹ ਅਜੇ ਨਹੀਂ ਖੁੱਲ੍ਹ ਕੇ ਬੋਲ ਰਹੇ, ਪਰ ਉਹ ਇੰਨਾ ਜ਼ਰੂਰ ਕਹਿ ਰਹੇ ਆ ਵੀ 2022 ਦੀ ਗੱਲ ਹੈਗੀ ਆ। ਕਿਉਂਕਿ ਪਰ ਨਾਲ ਦੀ ਨਾਲ ਇਹ ਵੀ ਕਹੀ ਜਾਂਦੇ ਆ ਵੀ ਡਿਪੈਂਡ ਕਰਦਾ ਆ ਜੇ ਕੋਈ ਹੋਰ ਵੇਰੀਐਂਟ ਇਹੋ ਜਿਹਾ ਆ ਗਿਆ ਤਾਂ ਜਿਹੜਾ ਕਿ ਹੋਰ ਜ਼ਿਆਦਾ ਸਵੀਅਰ ਸਿਮਟਮਸ ਵਾਸਤੇ ਰਿਸਪੋਂਸੀਬਲ ਹੋਇਆ ਤਾਂ ਫਿਰ ਥੋੜ੍ਹਾ ਜਿਹਾ ਔਖਾ ਵੀ ਹੋ ਸਕਦਾ ਆ। ਪਰ ਕਹਿੰਦੇ ਆ ਵੀ ਜਿਹੜੀ ਆ ਕਾਫੀ ਜਿਹੜੀ ਆ ਆਸ ਜਿਹੜੀ ਆ ਉਹ ਹੈਗੀ ਆ ਵੀ ਇਹ ਠੀਕ ਵਾਲੇ ਪਾਸੇ ਚੱਲੂਗਾ, ਕਿਉਂਕਿ ਬਹੁਤ ਜ਼ਿਆਦਾ ਵੱਡੀ ਅਮਾਊਂਟ ਦੇ ਵਿੱਚ ਜਿਹੜੀ ਆ ਕਮਿਊਨਿਟੀ ਦੇ ਵਿੱਚ ਜਾਂ ਤਾਂ ਇਸ ਵਾਇਰਸ ਨੇ ਅਤੇ ਜਾਂ ਵੈਕਸੀਨ ਨੇ ਜਿਹੜੀ ਆ ਇਹ ਵਧਾਤੀ ਆ ਇਮਿਊਨਿਟੀ, ਅਤੇ ਇਹ ਜਿਹੜੀ ਆ ਜੀ ਇਹੀ ਇਮਿਊਨਿਟੀ ਜਿਹੜੀ ਆ ਉਹ ਖੁੱਲ੍ਹਣ ਨੂੰ ਰਾਹ ਪੱਧਰਾ ਕਰੂਗੀ। ਕਿਉਂਕਿ ਜੇ ਇਹਦੀ ਗੱਲ ਕਰਦੇ ਹਾਂ ਤਾਂ ਆਲਮੋਸਟ 83-84% ਜਿਹੜੀ ਆਪਣੇ ਏਰੀਏ ਦੇ ਵਿੱਚ ਜਿਹੜੀ ਆ ਉਹ ਵੀ ਫੁੱਲੀ ਵੈਕਸੀਨੇਟਡ ਹੋ ਗਏ ਨੇ। ਉਹ ਗੱਲ ਇੱਕ ਹੋਰ ਜਿਹੜੀ ਆ ਜੀ ਜਿਹੜੀ ਆ ਡਿਸਕਸ਼ਨ ਚੱਲ ਰਹੀ ਆ ਅਥਾਰਟੀਜ਼ ਦੇ ਵਿੱਚ, ਕਿਉਂਕਿ ਪਹਿਲਾਂ ਫੁੱਲੀ ਵੈਕਸੀਨੇਟਡ ਮੰਨਿਆ ਜਾਂਦਾ ਸੀਗਾ ਜਿਹਦੇ ਕੋਲ ਦੋਵੇਂ ਡੋਜ਼ਾਂ ਵੈਕਸੀਨ ਦੀਆਂ ਲੱਗ ਜਾਂਦੀਆਂ ਸੀ ਅਤੇ ਉਸ ਤੋਂ ਬਾਅਦ 14 ਦਿਨ ਉਹਦੇ ਪੂਰੇ ਹੋ ਜਾਂਦੇ ਸੀ ਅਤੇ ਉਸ ਇਨਸਾਨ ਨੂੰ ਫੁੱਲੀ ਵੈਕਸੀਨੇਟਡ ਜਿਹੜਾ ਆ ਉਹ ਮੰਨਿਆ ਜਾਂਦਾ ਸੀਗਾ। ਪਰ ਹੁਣ ਕਿਉਂਕਿ ਬੂਸਟਰ ਡੋਜ਼ਾਂ ਦੀ ਰਿਕਮੈਂਡੇਸ਼ਨ ਹੈਗੀ ਆ ਅਤੇ ਲੌਂਗ ਟਰਮ ਕੇਅਰ ਦੇ ਵਿੱਚ ਤਾਂ 4th dose ਜਿਹੜੀ ਆ ਉਹ ਵੀ ਲੱਗਣੀ ਸ਼ੁਰੂ ਹੋ ਚੁੱਕੀ ਆ। ਐਕਸਪਰਟ ਮੰਨਦੇ ਆ ਵੀ ਜਿਹੜੇ ਹੈਲਦੀ ਯੂਥ ਆ ਉਹਨੂੰ 4th dose ਦੀ ਅਜੇ ਲੋੜ ਨਹੀਂ ਗੀ, ਪਰ ਅੱਗੇ ਨੂੰ ਕੱਲ੍ਹ ਨੂੰ ਕੀ ਬਣਦਾ ਆ ਇਹ ਤਾਂ ਟਾਈਮ ਦੱਸੂਗਾ। ਪਰ ਇਹ ਜ਼ਰੂਰ ਵਿਚਾਰਾਂ ਹੋ ਰਹੀਆਂ ਆ ਬਈ ਫੁੱਲੀ ਵੈਕਸੀਨੇਟਡ ਦੀ ਡੈਫੀਨੇਸ਼ਨ ਜਿਹੜੀ ਆ ਉਹ ਬਦਲਣ ਦੀ ਲੋੜ ਹੈਗੀ ਆ ਕਿ ਨਹੀਂ ਹੈਗੀ, ਕਿ 3 doses ਤੋਂ ਬਾਅਦ ਜਿਹੜਾ ਟਾਈਮ ਜਿਹੜਾ ਲੱਗਦਾ ਆ ਉਹਨੂੰ ਫੁੱਲੀ ਐਕਟਿਵ ਹੋਣ ਨੂੰ ਵੈਕਸੀਨ ਨੂੰ, ਕਿ ਉਹਨਾਂ ਨੂੰ ਫੁੱਲੀ ਵੈਕਸੀਨੇਟਡ ਮੰਨਿਆ ਜਾਊਗਾ ਕਿ ਉਹ ਜਿਹੜੀ ਪੁਰਾਣੀ ਡੈਫੀਨੇਸ਼ਨ ਆ ਜਿਹਦੇ 'ਚ 2 vaccine ਦੀਆਂ ਡੋਜ਼ਾਂ ਤੋਂ ਬਾਅਦ 14 ਦਿਨ ਪੂਰੇ ਹੁੰਦੇ ਆ ਉਹਨੂੰ ਫੁੱਲੀ ਵੈਕਸੀਨੇਟਡ ਮੰਨਿਆ ਜਾਊਗਾ। ਵੇਖਦੇ ਹਾਂ ਉਹ ਜਿਹੜੇ ਐਕਸਪਰਟ ਨੇ ਜੀ ਉਹ ਕੀ ਕਹਿੰਦੇ ਨੇ, ਉਸ ਤੋਂ ਬਾਅਦ ਅਥਾਰਟੀਜ਼ ਕੀ ਜਿਹੜੀ ਆ ਉਹ ਫੈਸਲਾ ਦਿੰਦੀਆਂ ਨੇ। ਕਿਉਂਕਿ ਜਿਵੇਂ ਆਪਾਂ ਪਹਿਲਾਂ ਬਹੁਤ ਵਾਰੀ ਗੱਲ ਕੀਤੀ ਆ ਇਹ ਜਿਹੜੀ ਆ ਜੀ ਜਿਹੜੀ ਵਿਸ਼ਾ ਆ ਇਹ ਮਾਹਰਾਂ ਦਾ ਆ, ਅਤੇ ਕਈ ਵਾਰੀ ਮਾਹਰਾਂ ਦੇ ਆਖੇ ਲੱਗ ਕੇ ਸਰਕਾਰਾਂ ਫੈਸਲਾ ਬਣਾਉਂਦੀਆਂ, ਪਰ ਕਈ ਵਾਰੀ ਸਰਕਾਰਾਂ ਜਿਹੜੀਆਂ ਆ ਉਹ ਆਪਦਾ ਫੈਸਲਾ ਇਹ ਵੇਖ ਕੇ ਵੀ ਬਣਾਉਂਦੀਆਂ ਵੀ ਕਿਤੇ ਸਾਡੀਆਂ ਵੋਟਾਂ ਦਾ ਨੁਕਸਾਨ ਤਾਂ ਨਹੀਂ ਹੋਜੂਗਾ। ਕਿਉਂਕਿ ਹਰੇਕ ਪਾਰਟੀ ਦਾ ਇੱਕ ਜਿਹੜੀ ਆ ਸਪੈਸੀਫਿਕ ਸੈੱਟ ਵੋਟ ਬੈਂਕ ਹੁੰਦਾ ਆ, ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਵਾਲਿਆਂ ਦਾ ਉਸ ਪਾਰਟੀ ਦੇ ਨਾਲ ਇੱਕ ਖਾਸ ਰਿਸ਼ਤਾ ਹੁੰਦਾ, ਅਤੇ ਬਾਕੀਆਂ ਨੇ ਮੁੱਦਿਆਂ 'ਤੇ ਅਤੇ ਬਾਕੀਆਂ ਨੇ ਸਰਕਾਰਾਂ ਕੀ ਵਾਅਦੇ ਕਰਦੀਆਂ ਨਹੀਂ ਕਰਦੀਆਂ ਉਹਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਵੋਟਾਂ ਪਾਉਣੀਆਂ ਹੁੰਦੀਆਂ ਨੇ, ਅਤੇ ਉਹ ਆਪਦੀ ਵਿਚਾਰਧਾਰਕ ਸਾਂਝ ਵਾਲੀਆਂ ਵੋਟਾਂ ਦਾ ਪਾਰਟੀਆਂ ਕਈ ਵਾਰੀ ਨੁਕਸਾਨ ਨਹੀਂ ਕਰਨਾ ਚਾਹੁੰਦੀਆਂ ਭਾਵੇਂ ਕਿ ਵਿਸ਼ਾ ਮਾਹਰ ਕੁਛ ਹੋਰ ਕਹਿ ਰਹੇ ਹੋਣ। ਇਸ ਕਰਕੇ ਭਾਈ ਵਿਸ਼ਾ ਮਾਰ ਕੀ ਕਹਿੰਦੇ ਆ ਅਤੇ ਉਸ ਤੋਂ ਬਾਅਦ ਸਰਕਾਰ ਕੀ ਫੈਸਲਾ ਕਰਦੀ ਹੈ, ਇਹਨਾਂ ਦੋਵਾਂ 'ਤੇ ਸਾਡੀ ਵੀ ਅੱਖ ਰਹੂਗੀ ਅਤੇ ਜੋ ਕੁਛ ਸਾਨੂੰ ਪਤਾ ਲੱਗਦਾ ਰਿਹਾ ਉਹ ਤੁਹਾਡੇ ਨਾਲ ਜ਼ਰੂਰ ਜਿਹੜਾ ਹੈ ਜੀ ਸਾਂਝਾ ਕਰਾਂਗੇ। ਸੋ ਹੁਣ ਕੁਛ ਇੱਕ ਸੰਦੇਸ਼ ਜਿਹੜੇ ਆ ਉਹ ਸਾਂਝੇ ਕਰ ਦਿਉ, ਫਿਰ ਜੀ ਉਹਨਾਂ ਦੀਆਂ ਖਬਰਾਂ।
ਹਾਂਜੀ, ਮੈਂ ਕੁਛ ਇੰਦਰਦੀਪ ਹੁਣਾਂ ਨੇ ਜਿਹੜੀ ਗੱਲਾਂ ਕੀਤੀਆਂ ਉਹਦੇ ਨਾਲ ਮੈਂ ਲੱਗਦਾ ਜਿਹੜਾ ਇੰਦਰਦੀਪ ਹੁਣੀ ਕਿਹਾ ਕਿ ਤੁਸੀਂ ਖਬਰਾਂ ਦਾ ਆਪਣੇ ਐਡਵਰਟਾਈਜ਼ਮੈਂਟ ਦੀ ਗੱਲ ਕਰ ਦਈਏ ਤਾਂ ਮੈਂ ਨੇਕ ਧਾਲੀਵਾਲ ਜੀ ਹੁਣਾਂ ਬਾਰੇ ਦੱਸਣਾ ਚਾਹੂੰਗਾ ਕਿ ਉਹ ਰੀਅਲ ਸਟੇਟ ਦੇ ਖੇਤਰ 'ਚ ਕੰਮ ਕਰਦੇ ਆ ਜਿਹੜੇ ਕਿ ਬਹੁਤ ਹੀ ਕਾਮਯਾਬ ਰਿਐਲਟਰ ਨੇ ਅਤੇ ਉਹਨਾਂ ਦਾ ਨੰਬਰ ਆ 416-567-8081। ਉਹਨਾਂ ਨੇ ਦੱਸਿਆ ਕਿ ਜੇ ਤੁਸੀਂ ਜੀ ਟੀ ਏ ਤੋਂ ਲੈ ਕੇ ਨਿਆਗਰਾ ਫਾਲ ਤੱਕ ਕੋਈ ਪ੍ਰੋਪਰਟੀ ਲੈਣੀ ਹੋਵੇ ਤਾਂ ਸਾਰੇ ਸ਼ਹਿਰਾਂ ਦੇ ਵਿੱਚ ਵੀ ਉਹ ਤੁਹਾਡੀ ਮਦਦ ਕਰ ਸਕਦੇ ਆ, ਜਾਂ ਫੋਰੋਬੰਦ ਦੇ ਆਲੇ ਦੁਆਲੇ ਵਿੰਡਜ਼ਰ ਤੱਕ ਕੋਈ ਮਦਦ ਦੀ ਲੋੜ ਹੋਵੇ ਤਾਂ ਉਹ ਜ਼ਰੂਰ ਕਰਨਗੇ, ਤਾਂ ਸਾਊਥ ਵਾਲੇ ਸ਼ਹਿਰਾਂ 'ਚ ਵੀ, ਨੌਰਥ ਵਾਲੇ ਸ਼ਹਿਰਾਂ 'ਚ ਵੀ ਅਤੇ ਆਪਣੇ ਈਸਟ ਵਾਲੇ ਸ਼ਹਿਰਾਂ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਆ ਅਤੇ ਉਹ ਤੁਹਾਨੂੰ ਆਪਣੇ ਇਹ ਖਬਰਾਂ ਦੇ ਨਾਲ ਨਾਲ ਨੇਕ ਧਾਲੀਵਾਲ ਜੀ ਹੁਣੀ ਦੱਸਣਗੇ ਕਿ ਕਿੱਦਾਂ ਇਹ ਗੱਲ ਕਰਨੀ ਆ ਅਤੇ ਉਹਨਾਂ ਦਾ ਕਾਫੀ ਤਜਰਬਾ ਇਸ ਮਾਮਲੇ 'ਤੇ। ਅਤੇ ਤੀਸਰਾ ਨੰਬਰ ਮੈਂ ਕਹੂੰਗਾ ਕਿ ਜੀ ਐਨ ਜੀ ਟਰੱਕਿੰਗ ਸਲਿਊਸ਼ਨ ਵਾਲੇ ਜੋ ਕਿ ਰੈਗੂਲਰ ਟਰੱਕਿੰਗ ਇੰਡਸਟਰੀ 'ਚ ਉਹ ਕਹਿੰਦੇ ਜੇ ਤੁਸੀਂ ਕੰਮ ਕਰਦੇ ਆ ਤਾਂ ਫਿਰ ਤੁਹਾਡੀ ਮਦਦ ਕੀਤੀ ਜਾ ਸਕਦੀ ਆ, ਉਹਨਾਂ ਨੂੰ ਫੋਨ ਜ਼ਰੂਰ ਕਰ ਲੈਣਾ 905-461-2525 'ਤੇ। ਜੋਗਿੰਦਰ ਸਿੰਘ ਬਾਜਵਾ ਜੀ ਹੁਣੀ, ਮਿਸਟਰ ਬਾਜਵਾ ਜੀ ਹੁਣੀ 41 Eddystone ਤੋਂ ਟੈਕਸੀ ਦਾ ਬਿਜ਼ਨਸ ਬੜੀ ਕਾਮਯਾਬੀ ਨਾਲ ਰਨ ਕਰਦੇ ਆ, ਉਹਨਾਂ ਦਾ ਨੰਬਰ ਆ 416-747-6904-6904 416-741-6904 'ਤੇ ਫੋਨ ਕੀਤਾ ਜਾ ਸਕਦਾ ਬਾਜਵਾ ਜੀ ਹੁਣਾਂ ਨੂੰ। ਅਤੇ ਮਨਜੀਤ ਸਿੰਘ ਮਾਂਗਟ ਲਾ ਆਫਿਸ 1300 Steel ਐਵੀਨਿਊ ਬਰੈਂਪਟਨ ਵਿਖੇ ਜੋ ਕਿ ਸਥਿਤ ਹੈ ਅਤੇ ਉਹਨਾਂ ਦਾ ਨੰਬਰ ਆ 905-456-8111 905-456-8111 'ਤੇ ਉਹਨਾਂ ਨਾਲ ਲੀਗਲ ਸਲਾਹ ਮਸ਼ਵਰਾ ਕੀਤਾ ਜਾ ਸਕਦਾ ਹੈ। ਤਾਂ ਹੈਲਪਿੰਗ ਹੈਂਡ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਹਰਦੀਪ ਕੌਰ ਹੁਣੀ ਕਹਿੰਦੇ ਜੇ ਤੁਸੀਂ ਕੰਪਿਊਟਰ ਔਨਲਾਈਨ ਲਰਨ ਕਰਨਾ ਤਾਂ ਉਹ ਉਹਨਾਂ ਨੂੰ ਫੋਨ ਕਰ ਲਓ, ਉਹਨਾਂ ਦਾ ਨੰਬਰ ਹੈ 416-716-1495 416-716-1495 'ਤੇ ਹਰਦੀਪ ਕੌਰ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ। ਥੈਂਕ ਯੂ ਵੈਰੀ ਮਚ,
ਬਹੁਤ ਧੰਨਵਾਦ ਸੁਮਲ ਸਾਹਿਬ ਸੰਦੇਸ਼ ਸਾਂਝੇ ਕਰਨ ਦਾ। ਅਤੇ ਜਿਹੜੀ ਆ ਜੀ ਬਿਰਜੂ ਹੁਣਾਂ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਜਿਹੜੀ ਆ ਜੀ ਉਹ ਮੈਂ ਸਾਂਝੀ ਕਰਨਾ ਚਾਹੂੰਗਾ, ਇੱਕ ਮੌਸਮ ਦੇ ਨਾਲ ਰਿਲੇਟਡ ਜਿੱਥੇ ਕੋਵਿਡ ਕਰਕੇ ਮੈਂਟਲ ਹੈਲਥ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਹੋ ਰਹੀਆਂ ਨੇ, ਉਹਦੇ ਨਾਲ ਨਾਲ ਹੀ ਜਿਹੜੇ ਆ ਜੀ ਇੱਕ ਚੀਜ਼ ਇਹਦੇ ਵਿੱਚ ਐਡ ਹੋ ਰਹੀ ਆ ਜਿਹੜੀ ਕਿ ਮੌਸਮ ਦੇ ਨਾਲ ਰਿਲੇਟਡ ਆ ਅਤੇ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਹੈ ਜੀ ਮੈਂਟਲ ਹੈਲਥ ਦੀ ਹੈਗੀ ਆ ਵੱਡੀ ਕੰਡੀਸ਼ਨ ਆ। ਬਹੁਤ ਸਾਰੇ ਆਪਣੇ ਕਨੇਡੀਅਨਸ ਜਿਹੜੇ ਆ ਜੀ ਉਹ ਵੀ ਇੱਥੋਂ ਪ੍ਰਭਾਵਿਤ ਹੁੰਦੇ ਆ ਉਹਦੇ ਨਾਲ, ਜਿੱਥੇ ਬਾਕੀ ਮੁਲਕਾਂ ਦੇ ਵਿੱਚ ਜਿੱਥੇ ਵੀ ਇਹ ਜਿਹੜੀ ਆ ਸੀਜ਼ਨ ਦਾ ਫਰਕ ਪੈਂਦਾ ਆ, ਗਰਮੀ ਤੋਂ ਸਰਦੀ ਸਨੋ ਅਤੇ ਸੂਰਜ ਨਹੀਂ ਨਿਕਲਦਾ, ਉਹਨੂੰ ਕਿਹਾ ਜਾਂਦਾ ਜੀ ਸੀਜ਼ਨਲ ਅਫੈਕਟਿਵ ਡਿਸਔਰਡਰ SAD। ਅਤੇ ਇਹ ਜਦੋਂ ਸੀਜ਼ਨ ਬਦਲਦਾ ਆ ਉਦੋਂ ਬਹੁਤਿਆਂ ਨੂੰ ਹੁੰਦਾ ਆ, ਬਹੁਤਿਆਂ ਨੂੰ ਇਹ ਸਰਦੀਆਂ ਦੇ ਵਿੱਚ ਹੁੰਦਾ ਆ ਜਦੋਂ ਕਿ ਸੂਰਜ ਨਹੀਂ ਚੜ੍ਹਦਾ, ਹਨੇਰਾ ਜਿਹਾ ਰਹਿੰਦਾ ਆ, ਦਿਨ ਛੋਟੇ ਹੁੰਦੇ ਆ ਅਤੇ ਉਦੋਂ ਜਿਹੜਾ ਜੀ ਇਹ ਹੁੰਦਾ ਆ। ਉਹਦੇ ਵਿੱਚ ਜਨਵਰੀ ਦਾ ਮਹੀਨਾ ਜਿਹੜਾ ਆ ਉਹ ਕਹਿੰਦੇ ਆ ਵੀ ਬਹੁਤਿਆਂ ਨੂੰ ਜਨਵਰੀ ਦਾ ਮਹੀਨਾ ਜਿਹੜਾ ਉਹ ਜ਼ਿਆਦਾ ਖਰਾਬ ਕਰਦਾ, ਆਲਮੋਸਟ ਨਿਕਲ ਚੱਲਿਆ ਪਰ ਫਿਰ ਵੀ ਜਿਹੜਾ ਜੀ ਜੇ ਤੁਹਾਨੂੰ ਲੱਗਦਾ ਆ ਵੀ ਤੁਹਾਡੇ 'ਚ ਸੀਜ਼ਨ ਦੇ ਨਾਲ ਕੋਈ ਸਿੰਪਟਮ ਹੈਗੇ ਆ, ਡਾਕਟਰ ਦੇ ਨਾਲ ਜਿਹੜੇ ਆ ਜ਼ਰੂਰ ਜਿਹੜੀ ਆ ਸਲਾਹ ਕਰ ਲੈਣੀ ਚਾਹੀਦੀ ਆ। ਕੁਛ ਇੱਕ ਸਿੰਪਟਮ ਜਿਹੜੇ ਮਾਹਰਾਂ ਨੇ ਦੱਸੇ ਇਹਦੇ ਬਾਰੇ, ਜਿਹੜਾ ਮੂਡ ਲੋਅ ਰਹਿਣਾ ਉਹ ਹੈਗਾ ਹੈ ਜੀ, ਲਗਾਤਾਰਤਾ ਦੇ ਵਿੱਚ ਮੂਡ ਲੋਅ ਰਹਿਣਾ, ਹਾਈ ਨਾ ਹੋਣਾ, ਜਾਂ ਤੁਹਾਡੀਆਂ ਨੋਰਮਲ ਜਿਹੜੀਆਂ ਆ ਡੇ ਟੂ ਡੇ ਐਕਟੀਵਿਟੀਜ਼ ਜਿਹੜੀਆਂ ਤੁਸੀਂ ਆਮ ਤੌਰ 'ਤੇ ਕਰਦੇ ਆ ਉਹਦੇ ਵਿੱਚ ਤੁਹਾਡਾ ਇੰਟਰਸਟ ਨਾ ਰਹਿਣਾ, ਬਹੁਤ ਜ਼ਿਆਦਾ ਚਿੜਚਿੜਾਪਣ ਹੋ ਜਾਣਾ ਜਦੋਂ ਇਹ ਮੌਸਮ ਬਦਲਦਾ ਆ, ਜਾਂ ਤੁਹਾਡੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਆ ਉਹ ਭਾਵਨਾਵਾਂ ਆਉਣੀਆਂ, ਫੀਲਿੰਗਸ ਆਉਣੀਆਂ ਵੀ ਮੈਂ ਤਾਂ ਹੁਣ ਕਿਸੇ ਵਰਥਲੈਸ ਆ, ਮੇਰਾ ਕੋਈ ਜਿਹੜਾ ਆ ਉਹਦਾ ਵਰਥ ਨਹੀਂ ਰਹਿ ਗਿਆ, ਜਾਂ ਹੋਰ ਤਰ੍ਹਾਂ ਦੀਆਂ ਜਾਂ ਜਿਹੜੀ ਆ ਐਨਰਜੀ ਲੈਵਲ ਤੁਹਾਡਾ ਲੋ ਰਹਿਣਾ, ਲਥਾਰਜੀ ਰਹਿਣੀ ਤੁਹਾਡੇ ਵਿੱਚ, ਅਤੇ ਜਾਂ ਨੋਰਮਲ ਤੋਂ ਜ਼ਿਆਦਾ ਪਏ ਰਹਿਣਾ ਬੈੱਡ 'ਤੇ ਜਾਂ ਸੁੱਤੇ ਰਹਿਣਾ, ਇਹ ਕੁਛ ਇੱਕ ਸਿਮਟਮ ਨੇ ਜਿਹੜੇ ਮਾਹਰ ਕਹਿੰਦੇ ਆ ਵੀ ਇਹ ਸੀਜ਼ਨਲ ਜਿਹੜੀ ਆ ਐਡਜਸਟ ਜਿਹੜੀ ਆ ਅਫੈਕਟਿਵ ਡਿਸਆਰਡਰ ਦੇ ਹੈਗੇ ਨੇ। ਉਹਦੇ ਵਾਸਤੇ ਤੁਸੀਂ ਆਪਦੇ ਡਾਕਟਰ ਨਾਲ ਜ਼ਰੂਰ ਜਿਹੜੀ ਆ ਜੀ ਉਹ ਸਲਾਹ ਕਰ ਲੈਣੀ ਚਾਹੀਦੀ ਆ, ਡਾਕਟਰ ਨੂੰ ਮਿਲ ਲੈਣਾ ਚਾਹੀਦਾ। ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਜਿੱਥੇ ਬਾਕੀ ਸਾਰੀਆਂ ਚੀਜ਼ਾਂ ਕਾਫੀ ਚੀਜ਼ਾਂ ਆ ਰਹੀਆਂ ਜਿਹਦੇ ਨਾਲ ਨਾਲ ਇੱਕ ਹੋਰ ਐਡ ਹੋ ਜਾਵੇ ਤਾਂ ਉਹ ਕਈ ਵਾਰੀ ਔਖੀ ਹੁੰਦੀ ਆ। ਅਤੇ ਇਹ ਜਿਹੜੀ ਮੈਂਟਲ ਹੈਲਥ ਹੈਗੀ ਆ ਇਹ ਆਪਣੀ ਫਿਜ਼ੀਕਲ ਹੈਲਥ ਵਰਗੀ ਹੋਈ ਹੁੰਦੀ ਆ। ਜੇ ਆਪਾਂ ਨੂੰ ਬੁਖਾਰ ਹੁੰਦਾ ਆ, ਟਾਈਨੋਲ ਲੈਂਦੇ ਹਾਂ, ਕੋਈ ਹੋਰ ਸੱਟ ਫੇਟ ਲੱਗਦੀ ਆ, ਡਾਕਟਰ ਕੋਲ ਜਾਂਦੇ ਹਾਂ, ਅਤੇ ਮੈਂਟਲ ਹੈਲਥ ਨੂੰ ਵੀ ਆਪਾਂ ਨੂੰ ਇੱਕ ਨੋਰਮਲ ਹੈਲਥ ਦੇ ਵਿੱਚ ਨੋਰਮਲ ਜਿਹੜੀ ਆ ਚੀਜ਼ ਲੈ ਕੇ ਤੁਰਨਾ ਚਾਹੀਦਾ, ਨਾ ਕਿ ਇਹ ਬਈ ਜੀ ਕੋਈ ਭੂਤ ਪ੍ਰੇਤ ਰਸਾਇਆ ਹੋ ਗਿਆ ਜਾਂ ਕੋਈ ਓਪਰੀ ਹਵਾ ਆ ਗਈ ਆ ਜਿਹੜੀ ਕਿ ਬਹੁਤ ਸਾਰਿਆਂ ਕਲਚਰਸ ਦੇ ਵਿੱਚ ਉਹਨੂੰ ਉੱਧਰ ਨੂੰ ਲਿਆ ਜਾਂਦਾ ਆ, ਪਰ ਐਕਚੁਅਲੀ ਦੇ ਵਿੱਚ ਉਹ ਮੈਂਟਲ ਹੈਲਥ ਇਸ਼ੂਜ਼ ਹੁੰਦੇ ਆ। ਇਸ ਕਰਕੇ ਭਾਈ ਜੇ ਇਹੋ ਜਿਹੀ ਕੋਈ ਗੱਲਬਾਤ ਆਉਂਦੀ ਆ ਤਾਂ ਠੀਕ ਆ, ਜੇ ਸਿਆਣਿਆਂ ਜਿਹੜੇ ਹੈਗੇ ਆ ਜੇ ਉਹਨਾਂ ਨੂੰ ਮਿਲਣ ਦੀ ਬਜਾਏ ਉਸ ਸਬਜੈਕਟ ਦੇ ਮਾਹਰ ਡਾਕਟਰ ਨੂੰ ਮਿਲ ਲਓ ਤਾਂ ਇਸ ਚੀਜ਼ 'ਤੇ ਜ਼ਿਆਦਾ ਜਿਹੜੀ ਆ ਵਧੀਆ ਤਰੀਕੇ ਨਾਲ ਜਿਹੜੀ ਆ ਉਹ ਕੰਟਰੋਲ ਕੀਤਾ ਜਾ ਸਕਦਾ ਆ। ਬਿਰਜੂ ਹੁਣਾਂ ਦੀਆਂ ਖਬਰਾਂ ਬਿਲਕੁਲ ਤਿਆਰ ਆ, ਬਿਰਜੂ ਹੁਣਾਂ ਦੀਆਂ ਖਬਰਾਂ ਸੁਣਦੇ ਹਾਂ, ਪਰ ਇਹ ਚੀਜ਼ ਜਿਹੜੀ ਆ ਵੀ ਇਹ ਵੀ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਆ। ਜੀ ਬਿਰਜੂ ਜੀ।
ਜਾਗ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ ਕਿੰਗ ਟੋਵਿੰਗ ਸੇ ਸੁਖਾ ਦੇਸੀ ਫੋਰ ਐਨੀ ਕਾਇੰਡ ਆਫ ਟੋਵਿੰਗ ਸਰਵਿਸਿਸ ਇਨ ਨਾਰਥ ਅਮਰੀਕਾ ਪਲੀਜ਼ ਕਾਲ 416-677-2222। ਪਾਂਚ ਸਟੇਟੋ ਕੇ ਅਸੈਂਬਲੀ ਇਲੈਕਸ਼ਨ ਪਰ ਰਿਪੋਰਟ ਪਰ ਜਾਣੇ ਸੇ ਪਹਿਲੇ ਆਪਕੋ ਬਤਾਤੇ ਚਲੇ ਕਿ ਇਲੈਕਸ਼ਨ ਕਮਿਸ਼ਨ ਨੇ ਅਸੈਂਬਲੀ ਇਲੈਕਸ਼ਨ ਵਾਲੇ ਪਾਂਚ ਸਟੇਟੋ ਮੇਂ ਰੈਲੀਓ ਔਰ ਰੋਡ ਸ਼ੋ ਪਰ 31 ਜਨਵਰੀ ਤੱਕ ਬੈਨ ਕੋ ਬੜਾ ਦਿਆ ਹੈ। ਹਾਲਾਂਕਿ ਕੁਛ ਸ਼ਰਤੋਂ ਕੇ ਸਾਥ ਰਾਜਨੀਤਿਕ ਦਲੋਂ ਯਾ ਉਮੀਦਵਾਰੋਂ ਕੋ ਬੈਠਕ ਕਰਨੇ ਕੀ ਅਨੁਮਤੀ ਹੋਗੀ। ਸਾਥ ਹੀ ਇਲੈਕਸ਼ਨ ਕਮਿਸ਼ਨ ਨੇ ਘਰ ਘਰ ਜਾਕਰ ਪ੍ਰਚਾਰ ਕਰਨੇ ਵਾਲੋਂ ਕੀ ਸੰਖਿਆ 5 ਸੇ ਬੜਾਕਰ 10 ਕਰ ਦੀ ਹੈ। ਉੱਤਰ ਪ੍ਰਦੇਸ਼, ਪੰਜਾਬ, ਗੋਆ, ਉੱਤਰਾਖੰਡ ਔਰ ਮਣੀਪੁਰ ਮੇਂ ਅਸੈਂਬਲੀ ਇਲੈਕਸ਼ਨ ਕੇ ਲੀਏ ਰਾਜਨੀਤਿਕ ਗਤੀਵਿਧੀਓਂ ਮੇਂ ਤੇਜ਼ੀ ਆ ਰਹੀ ਹੈ। ਡੋਰ ਟੂ ਡੋਰ ਕੈਂਪੇਨ ਜਾਰੀ ਹੈ। ਉੱਤਰ ਪ੍ਰਦੇਸ਼ ਪਰ ਇੱਕ ਨਜ਼ਰ। ਉੱਤਰ ਪ੍ਰਦੇਸ਼ ਮੇਂ ਅਸੈਂਬਲੀ ਕੀ 403 ਸੀਟੇਂ ਹੈ। 10 ਫਰਵਰੀ ਸੇ 7 ਮਾਰਚ ਕੇ ਬੀਚ ਮੇਂ 7 ਫੇਸ ਮੇਂ ਪੋਲਿੰਗ ਹੋਣੇ ਜਾ ਰਹੇ ਹੈ। ਫਸਟ ਫੇਸ ਮੇਂ ਪੱਛਮੀ ਉੱਤਰ ਪ੍ਰਦੇਸ਼ ਕੇ ਇਲਾਕੋਂ ਮੇਂ ਵੋਟ ਪੜੇਂਗੇ। ਯਹਾਂ ਪ੍ਰਚਾਰ ਜਾਰੀ ਹੈ। ਯਹਾਂ 10 ਫਰਵਰੀ ਕੋ ਔਰ ਸੈਕਿੰਡ ਫੇਸ ਮੇਂ 14 ਫਰਵਰੀ ਕੋ ਵੋਟ ਪੜੇਗਾ। ਮੈਦਾਨ ਮੇਂ ਕਈ ਪਾਰਟੀਆਂ ਹੈਂ। ਬੀਜੇਪੀ ਯਹਾਂ ਪਾਵਰ ਮੇਂ ਹੈ। ਬੀਜੇਪੀ ਯਹਾਂ ਆਪਣਾ ਦਲ ਸੋਨੇ ਲਾਲ ਗੁੱਟ ਔਰ ਨਿਸਾਦ ਪਾਰਟੀ ਕੇ ਸਾਥ ਮਿਲ ਕਰ ਇਲੈਕਸ਼ਨ ਲੜ ਰਹੀ ਹੈ। ਬੀਜੇਪੀ ਨੇ ਚੁਣਾਵ ਪ੍ਰਚਾਰ ਕੇ ਲੀਏ 403 ਸੀਟੋਂ ਕੇ ਲੀਏ 403 LED ਪ੍ਰੋਪੇਗੈਂਡਾ ਵੈਨ ਰਵਾਨਾ ਕੀਆ ਹੈ। ਸਾਥ ਹੀ ਬਹੁਜਨ ਸਮਾਜ ਪਾਰਟੀ ਵੀ ਮੈਦਾਨ ਮੇਂ ਹੈ। BSP ਕਾ ਨਾਰਾ ਹੈ, ਹਰ ਪੋਲਿੰਗ ਬੂਥ ਕੋ ਜੀਤਨਾ ਹੈ, BSP ਕੋ ਸੱਤਾ ਮੇਂ ਲਾਨਾ ਹੈ। ਆਜ਼ਾਦ ਸਮਾਜ ਪਾਰਟੀ ਕਾਂਸੀਰਾਮ ਕੇ ਚੀਫ ਚੰਦਰ ਸ਼ੇਖਰ ਆਜ਼ਾਦ ਗੋਰਖਪੁਰ ਸਦਰ ਸੀਟ ਸੇ ਚੀਫ ਮਿਨਿਸਟਰ ਔਰ BJP ਕੈਂਡੀਡੇਟ ਯੋਗੀ ਆਦਿੱਤਿਆਨਾਥ ਕੇ ਖਿਲਾਫ ਚੁਣਾਵ ਲੜੇਂਗੇ। ਆਜ਼ਾਦ ਸਮਾਜ ਪਾਰਟੀ ਕਾਂਸੀਰਾਮ ਨੇ 33 ਕੈਂਡੀਡੇਟੋਂ ਕੋ ਮੈਦਾਨ ਮੇਂ ਉਤਾਰਨੇ ਕੀ ਘੋਸ਼ਣਾ ਕੀ ਹੈ। ਸਮਾਜਵਾਦੀ ਪਾਰਟੀ ਵੀ ਮੈਦਾਨ ਮੇਂ ਹੈ। ਉੱਤਰ ਪ੍ਰਦੇਸ਼ ਕੇ ਲੋਗੋਂ ਕੋ 300 ਯੂਨਿਟ ਫ੍ਰੀ ਬਿਜਲੀ ਦੇਣੇ ਕੀ ਸਕੀਮ ਕੋ ਆਰੰਭ ਕੀਆ ਹੈ। ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ ਕੇ ਲੀਏ ਸ਼ੁੱਕਰਵਾਰ ਕੋ ਯੁਵਾ ਘੋਸ਼ਣਾ ਪੱਤਰ ਜਾਰੀ ਕੀਆ ਹੈ। ਘੋਸ਼ਣਾ ਪੱਤਰ ਕਾ ਪ੍ਰਚਾਰ ਕਰਨੇ ਕੇ ਲੀਏ ਸ਼ਨੀਵਾਰ ਕੋ ਸਭੀ 75 ਜ਼ਿਲ੍ਹੋਂ ਮੇਂ ਪ੍ਰੈਸ ਕਾਨਫਰੰਸ ਕੀਏ ਹੈ। ਘੋਸ਼ਣਾ ਪੱਤਰ ਮੇਂ ਕਾਂਗਰਸ ਨੇ ਸੱਤਾ ਮੇਂ ਆਨੇ ਪਰ ਰਾਜਯ ਮੇਂ ਨੌਜਵਾਨੋਂ ਕੋ 20 ਲੱਖ ਨੌਕਰੀਆਂ ਦੇਣੇ ਕਾ ਵਾਇਦਾ ਕੀਆ ਹੈ। ਜਨਤਾ ਦਲ ਯੂਨਾਈਟਿਡ, ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ, AIMIM ਔਰ ਵੀ ਕਈ ਪਾਰਟੀਆਂ ਚੁਣਾਵ ਕੇ ਮੈਦਾਨ ਮੇਂ ਹੈ। ਪੰਜਾਬ ਪਰ ਇੱਕ ਨਜ਼ਰ। यहां असेंबली में 114 सीटें हैं। पहले 14 फरवरी को पोलिंग होना था, उसे बदलकर अब 20 फरवरी को पोलिंग होगा। पंजाब में असेंबली इलेक्शन से पहले राज्य में 3,54,075 लाइसेंसी हथियार जमा कराए गए हैं। यहां 2 करोड़ रुपए की शराब और 16 लाख रुपए की बेहिसाब नकदी के अलावा 44,49,00,000 रुपए के नशीले पदार्थ जब्त किए हैं। बीजेपी ने शुक्रवार को 34 उम्मीदवारों की पहली सूची जारी की है। सुखदेव सिंह ढींढसा की पार्टी अकाली दल संयुक्त ने 12 उम्मीदवारों की सूची जारी की है। यह पार्टी पंजाब में बीजेपी और कैप्टन अमरिंदर सिंह की पंजाब लोक कांग्रेस के गठबंधन में असेंबली इलेक्शन लड़ रही है। सुखदेव सिंह ढींढसा ने शिरोमणि अकाली दल को छोड़कर यह पार्टी बनाई है। पंजाब लोक कांग्रेस ने आज 38 कैंडिडेटों की लिस्ट जारी की है। शुक्रवार को कांग्रेस के एक प्रतिनिधि मंडल ने चीफ इलेक्शन ऑफिसर से मुलाकात की और पंजाब में ईडी द्वारा डाले गए छापों के खिलाफ वर्चुअली प्रोटेस्ट किया। उन्होंने आरोप लगाया कि छापे की यह कार्यवाही मुख्यमंत्री और पंजाब में सत्तारूढ़ कांग्रेस सरकार को बदनाम करने के लिए की जा रही है। आम आदमी पार्टी ने भगवंत मान को अपना मुख्यमंत्री पद का चेहरा बनाया है। 48 साल के मान संगरूर से 2 बार से सांसद हैं, पार्टी की स्टेट यूनिट के चीफ भी हैं। किसानों के संगठन किसान संयुक्त मोर्चा ने अब तक 92 कैंडिडेटों की लिस्ट जारी कर चुकी है। इसमें लखा सिधाना का भी नाम शामिल है। आप जागर रेडियो को सुन रहे हैं, जागर रेडियो के साथ बने रहें। जागर रेडियो के इस कार्यक्रम के स्पॉन्सर हैं GNG ट्रकिंग सॉल्यूशंस, फोर कंप्लायंस एंड ऑडिट प्रेप ट्रकिंग इंडस्ट्री, फोन नंबर 905-461-2525, टॉप चॉइस इलेक्ट्रॉनिक्स, लोकेशन ब्रैम्पटन, फोन नंबर 9057990045।
मैं दसना चाहूंगा जी अमोलक सिद्धू होना बारे, जिन्हों का डायरैक्ट नंबर 647-719-7008 है। रियल स्टेट के खेत्र के काम कर रहे हैं। GTA दे वेच किसी भी किस्म की रियल स्टेट ट्रांजैक्शन करनी है या जी जी प्री कंस्ट्रक्शन या जी नवे प्रोजैक्ट आ रहे हैं वो तुम इनवैसट करना है या उधर मूव होना है ईस्ट वाले पास या वैसट वाले पास, तो अमोलक सिद्धू होना संपर्क कर सकते हैं 647-719-7008-6477-1970-08 ਤੇ ਉਹਨਾਂ ਨੂੰ ਵਟਸਐਪ ਟੈਕਸਟ ਜਾਂ ਈ ਜਿਹੜੀ ਹੈ ਜੀ ਫੋਨ ਕਰਕੇ ਉਹਨਾਂ ਤੋਂ ਹੋਰ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ। ਜੀ ਵਿਰਜ ਜੀ
ਗੋਆ ਪਰ ਇੱਕ ਨਜ਼ਰ। ਯਹਾਂ ਯਾਨੀ ਗੋਆ ਅਸੈਂਬਲੀ ਮੇਂ 40 ਸੀਟ ਹੈ। ਇੱਕ ਫੇਸ ਮੇਂ 14 ਫਰਵਰੀ ਕੋ ਵੋਟਿੰਗ ਹੋਂਗੇ। कांग्रेस और बीजेपी के अलावा आम आदमी पार्टी, तृणमूल कांग्रेस के साथ साथ शिवसेना, NCP, महाराष्ट्रवादी गोमातंग पार्टी भी मैदान में है। बीजेपी ने 34 उम्मीदवारों की लिस्ट जारी की है। दिवंगत फॉर्मर चीफ मिनिस्टर CM मनोहर पर्रिकर के बेटे उत्पल पर्रिकर ने पणजी से निर्दलीय चुनाव लड़ने की घोषणा की है। बीजेपी ने जो लिस्ट जारी की है उसमें उत्पल का नाम नहीं था। कांग्रेस ने भी 36 कैंडिडेटों की लिस्ट जारी की है। कांग्रेस गोवा फॉरवर्ड पार्टी के कुछ सीटें छोड़ सकती हैं, जिसके साथ वह गठबंधन में चुनाव लड़ रही है। मणिपुर एक नजर। मणिपुर पर एक नजर। यहां 60 असेंबली सीटों के लिए फाइट होने जा रहा है। 2 फेज में पोलिंग होंगे। फर्स्ट फेज 27 को 40 सीटों के लिए और सेकंड फेज 3 मार्च को 20 सीटों के लिए वोट पड़ेंगे। कांग्रेस ने यहां 40 उम्मीदवारों की पहली सूची जारी की है। चूंकि यह बॉर्डर स्टेट है, यहां फाइट कांग्रेस और भाजपा के बीच है। उत्तराखंड पर एक नजर। यहां असेंबली में 70 सीटें हैं। यहां असेंबली इलेक्शन 14 फरवरी को होंगे। बीजेपी यहां पावर में है। कांग्रेस और बीजेपी के बीच में मुख्य संघर्ष है। भारतीय जनता पार्टी ने उत्तराखंड के लिए आज 59 उम्मीदवारों की सूची यानी लिस्ट जारी की है। आपको बताते चलें कि इन पांच राज्यों में दल बदल जारी है। कोई समाजवादी पार्टी छोड़कर बीजेपी ज्वाइन कर रहा है, कोई बीजेपी छोड़कर समाजवादी पार्टी ज्वाइन कर रहा है, कोई कांग्रेस छोड़कर बीजेपी और समाजवादी पार्टी ज्वाइन कर रहा है, यहां जहां जिसे उम्मीद है वह वहीं जा रहा है। पंजाब में कांग्रेस के सीनियर लीडर और गढ़सनकर से दो बार के विधायक लव कुमार गोल्डी कैप्टन अमरिंदर सिंह की पंजाब लोक कांग्रेस में शामिल हो गए। दल बदल पर एक अनोखी रिपोर्ट एडीआर ने दी। गोवा वह स्टेट है जहां 5 साल में लगभग 24 विधायकों ने दल बदला। यह संख्या असेंबली में कुल असेंबली मेंबरों का 60% हिस्सा है, यानी दल बदल ने लोकतंत्र में जनादेश का माखोल बना दिया है। दल बदल आज के दौर में एक अनिवार्य चीज बन चुकी है। फाइनली शनिवार को देर रात संपन्न हुए चुनाव में दिल्ली गुरुद्वारा प्रबंधक कमेटी के प्रेसिडेंट पोस्ट के लिए शिरोमणि अकाली दल बादल के हरमीत सिंह कालका को अपॉइंट कर दिया गया। 51 में से उन्हें 29 वोट मिले। 5 महीने के बाद शनिवार को कार्यकारिणी का गठन के लिए नए चुने गए मेंबरों की बैठक हुई। बैठक सुबह से ही हंगामेदार रहा। कमेटी के प्रेसिडेंट पोस्ट के लिए शिरोमणि अकाली दल बादल गुट के हरमीत सिंह कालका और शिरोमणि अकाली दल दिल्ली गुट के परमजीत सिंह सरना के बीच वोटिंग होना था। गुरुद्वारा रकाबगंज साहिब स्थित गुरु गोविंद सिंह भवन में इलेक्शन दोपहर 12 बजे शुरू हुई। इलेक्शन प्रोसेस को जबरदस्ती रोका गया। धक्का मुक्की और एक दूसरे को भला बुरा तक हाथापाई तक हुई। पुलिस फोर्स और पैरामिलिट्री फोर्स तक बुलानी पड़ी। आपको बताते चलें कि दिल्ली गुरुद्वारा प्रबंधक कमेटी के लिए 22 अगस्त को इलेक्शन हुए थे। 25 अगस्त को रिजल्ट आया था। रिजल्ट में 30 मेंबर शिरोमणि अकाली दल बादल के जीते थे, 21 मेंबर शिरोमणि अकाली दल दिल्ली सरना के जीते थे। आप जागो रेडियो को सुन रहे हैं। अब आपसे अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए किंग टॉविंग, GNG ट्रकिंग सॉल्यूशंस एंड टॉप चॉइस इलेक्ट्रॉनिक्स को शुक्रिया।
जी ਇਹ ਸਨ ਜੀ ਬਿਰਜੂ ਦੀਆਂ ਖਬਰਾਂ। ਇਹਨਾਂ ਤੋਂ ਕੋਸ਼ਿਸ਼ ਕਰਦੇ ਹਾਂ ਜੀ ਇਹਨਾਂ ਨਾਲ ਹੋਰ ਥੋੜ੍ਹੀ ਜਿਹੀ ਗੱਲਬਾਤ ਹੋ ਸਕੇ, ਕਿਉਂਕਿ ਪੰਜਾਂ ਰਾਜਾਂ ਦੀ ਜਿਹੜੀਆਂ ਵੋਟਾਂ ਦੀ ਗੱਲ ਹੈਗੀ ਹੈ ਤਾਂ ਜਦੋਂ ਵੀ ਵੋਟਾਂ ਦੀ ਗੱਲ ਹੁੰਦੀ ਆ ਅਤੇ ਆਪਾਂ ਜਾਣਦੇ ਹਾਂ ਵੀ ਸਾਡੇ ਸਰੋਤੇ ਜਿਹੜੇ ਆ ਉਹ ਕਾਫੀ ਜਿਹੜੀ ਆ ਦਿਲਚਸਪੀ ਲੈਂਦੇ ਆ ਇਹਨਾਂ ਵੋਟਾਂ, ਖਾਸ ਕਰਕੇ ਜਦੋਂ ਜਿਹੜੀਆਂ ਆ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹੁੰਦੀਆਂ ਅਤੇ ਉਹਨਾਂ ਦੀ ਵੀ ਜਿਹੜੀ ਆ ਉਹ ਇੰਟਰਸਟ ਬਣਿਆ ਰਹਿੰਦਾ ਆ ਕੁਛ ਕੁ ਡਿਟੇਲ, ਕਿਉਂਕਿ ਉੱਥੇ ਹੈਗੇ ਜ਼ਿਆਦਾ ਨੇੜਿਓਂ ਦੇਖ ਰਹੇ ਆ, ਗਰਾਊਂਡ ਰਿਐਲਿਟੀ 'ਚ ਹੈਗੇ ਨੇ। ਪਰ ਉਸ ਤੋਂ ਪਹਿਲਾਂ ਇੱਕ ਗੀਤ ਸਾਰੇ ਨਾਲ ਸਾਂਝਾ ਕਰਦੇ ਹਾਂ ਅਤੇ ਗੀਤ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਜ਼ਰੂਰ। ਇਹ ਜਿਹੜਾ ਜੀ ਪ੍ਰਵੀਨ ਦਰਦੀ ਅਤੇ ਹਰਜੀਤ ਸਿੱਧੂ ਹੋਣਾ ਦਾ ਗਾਇਆ ਦੁਗਾਣਾ ਆ। ਇਹ ਦੁਗਾਣੇ ਆਪਾਂ ਕਈ ਵਾਰੀ ਘੱਟ ਲਾਉਂਦੇ ਹੁੰਦੇ ਹਾਂ, ਪਰ ਇਹ ਦੁਗਾਣਾ ਜਿਹੜਾ ਆ ਬਾਕੀ ਆਮ ਦੁਗਾਣਿਆਂ ਨਾਲੋਂ ਥੋੜ੍ਹਾ ਜਿਹਾ ਹਟ ਕੇ ਆ। ਮੈਨੂੰ ਲੱਗਿਆ ਵੀ ਇਹ ਵੋਟਾਂ 'ਤੇ ਸਿੱਧਾ ਹੀ ਟੁਕਵਾਂ ਆ। 416-620-1778 ਸਟੂਡੀਓ ਦਾ ਫੋਨ ਨੰਬਰ ਆ। ਗੀਤ ਸੁਣਦੇ ਹਾਂ ਅਤੇ ਵਾਪਸ ਹੁੰਦੇ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ।
ਵੋਟਾਂ ਨੇੜੇ ਆ ਗਈਆਂ, ਨੇਤਾ ਫਿਰ ਖੇਡਣਗੇ ਦਾ, ਆ ਕੇ ਦੇਣਗੇ ਮਿੱਠੀਆਂ ਗੋਲੀਆਂ, ਆ ਕੇ ਦੇਣਗੇ ਮਿੱਠੀਆਂ ਗੋਲੀਆਂ। ਜਾਇਓ ਗੱਲਾਂ ਵਿੱਚ ਨਾ ਆ, ਝੂਠੇ ਵਾਅਦਿਆਂ ਨਾ ਭਰਮਾਉਣਗੇ, ਝੂਠੇ ਵਾਅਦਿਆਂ ਨਾ ਭਰਮਾਉਣਗੇ ਤੇ ਮਿਲਣਗੇ ਜੱਫੀਆਂ ਪਾ। ਇਹ ਜਦ ਕੁਰਸੀ ਉੱਤੇ ਬੈਠ ਗਏ, ਇਹ ਜਦ ਕੁਰਸੀ ਉੱਤੇ ਬੈਠ ਗਏ, ਫਿਰ ਨਹੀਂ ਵਿਖਾਉਂਦੇ ਵਾ ਉਹ ਲੋਕੋ, ਨਹੀਂ ਵਿਖਾਉਂਦੇ ਵਾ ਉਹ ਲੋਕੋ, ਨਹੀਂ ਵਿਖਾਉਂਦੇ ਵਾ। ਭਾਸ਼ਣ ਲਾ ਕੇ ਜਦੋਂ ਸਟੇਜ ਸੱਚੇ ਬਣਦੇ ਲੋਕਾਂ ਸਾਹਮਣੇ ਸੱਚੇ ਬਣਦੇ ਲੋਕਾਂ ਸਾਹਮਣੇ ਭਾਸ਼ਣ ਦਿੰਦੇ ਕੁੱਟ ਕੁੱਟ ਮੇਜ ਇਹ ਸਭ ਖਾ ਗਏ ਰੇਤਾ ਬਜਰੀ ਇਹ ਸਭ ਖਾ ਗਏ ਰੇਤਾ ਬਜਰੀ ਨਿਕਲੇ ਬੜੇ ਪਤੰਦਰ ਤੇਜ ਖੌਰੇ ਇਹ ਕਦਮ ਮਗਰੋਂ ਲੈਣਗੇ ਖੌਰੇ ਇਹ ਕਦਮ ਮਗਰੋਂ ਲੈਣਗੇ ਚਿੰਬੜੇ ਜੋ ਕਾਲੇ ਅੰਗਰੇਜ਼ ਚਿੰਬੜੇ ਜੋ ਕਾਲੇ ਅੰਗਰੇਜ਼ ਚਿੰਬੜੇ ਜੋ ਕਾਲੇ ਅੰਗਰੇਜ਼
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਰਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਜਨ
ਮੈਥੀਸਨ ਕਲੀਜਨ ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਹੈ ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ ਸੁਭਾਸ਼ ਜੋਸ਼ੀ
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ
ਫੈਮਿਲੀ ਲਾਅ ਕਾਰਪੋਰੇਟ ਲਾਅ ਇਮੀਗ੍ਰੇਸ਼ਨ ਲਾਅ ਲਿਟੀਗੇਸ਼ਨ ਜਾਂ ਫਿਰ ਕਨਵੇਂਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ 1530 ਡਰੂ ਰੋਡ ਮਿਸੀਸਾਗਾ ਯੂਨਿਟ ਨੰਬਰ 30 ਕਾਲ ਕਰੋ 905-362-0111-905-301-0111
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਹੈ ਜੀ ਤੇ ਬਿਰਜੂ ਹੋਣਾ ਦੇ ਨਾਲ ਲਾਈਨ ਜੁੜ ਚੁੱਕੀ ਹੈ ਜਿਵੇਂ ਪਹਿਲਾਂ ਗੱਲ ਕੀਤੀ ਸੀਗੀ ਕੁਛ ਇੱਕ ਖਬਰਾਂ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਆ ਕਵਰ ਕੀਤੀਆਂ ਨੇ ਪਰ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਇਹਨਾਂ ਦੇ ਨਾਲ ਵੀ ਕੀ ਜਿਹੜੀ ਆ ਇਹ ਹੋ ਕੀ ਰਿਹਾ ਆ ਉੱਥੇ ਬਿਰਜੂ ਜੀ ਇੱਕ ਵਾਰ ਫਿਰ ਸੇ ਸਵਾਗਤ ਹੈ ਜੀ ਰੇਡੀਓ ਮੇਂ
ਆਪਕਾ ਵੀ ਸਵਾਗਤ ਹੈ ਔਰ ਹਮਾਰੇ ਸਭੀ ਸ਼੍ਰੋਤਾਓਂ ਕਾ ਵੀ ਸਵਾਗਤ ਹੈ
ਬਿਰਜੂ ਜੀ ਇੱਕ ਬਾਤ ਥੋੜ੍ਹੀ ਬਤਾਈਏਗਾ ਕਿਉਂਕਿ ਇੱਕ ਚੀਜ਼ ਤੋਂ ਰਹਿਤੀ ਹੈ ਕਿ ਕੋਈ ਵੀ ਆਦਮੀ ਅਗਰ ਕਿਸੀ ਪੋਲੀਟੀਕਲ ਪਾਰਟੀ ਕੇ ਸਾਥ ਜਾਤਾ ਹੈ ਔਰ ਉਹ ਖਾਸਕਰ ਵੋ ਪੋਲੀਟੀਕਲ ਪਾਰਟੀ ਜੋ ਵੋਟ ਪੋਲੀਟਿਕਸ ਕਰਤੀ ਹੈ ਤੋ ਉਸਕਾ ਉਸਕੋ ਹੋਤਾ ਹੈ ਕਿ ਕਭੀ ਨਾ ਕਭੀ ਮੇਰੇ ਕੋ ਪਾਰਟੀ ਕੀ ਟਿਕਟ ਮਿਲੇ ਲੇਕਿਨ ਅਭੀ ਜੋ ਕੁਛ ਦੇਖ ਰਹੇ ਹੈ ਜੈਸੇ ਆਪਣੇ ਖਬਰੋਂ ਮੇਂ ਪਾਰੀ ਕਰਕੇ ਬੇਟੇ ਕੇ ਬਾਰੇ ਮੇਂ ਬਾਤ ਕੀ ਅਗਰ ਪੰਜਾਬ ਮੇਂ ਦੇਖਤੇ ਹੈ ਤੋ ਮੁੱਖ ਮੰਤਰੀ ਜੋ ਹੈ ਅਭੀ ਚੰਨੀ ਉਨਕੇ ਭਾਈ वो भी आज़ाद लड़ने की बात कर रहे हैं। जो मंत्री हैं कांग्रेस के राणा गुरजीत, उनका बेटा जो है वो भी आज़ाद की बात कर रहा है, और भी क्यों उसको वो, और वो अपोज भी मोस्टली जिस पार्टी के साथ पहले थे उन्हीं को करेंगे। तो क्या ये सिर्फ वो पार्टी की टिकट लेने तक की बात है? अगर यही भी नहीं देखेंगे तो कुछ और ऐसे लोग हैं जो एक पार्टी से टिकट नहीं मिली तो दूसरी पार्टी में चले गए और दूसरी पार्टी से टिकट ले ली, दूसरी पार्टी ने उनको टिकट दे दिया। और एक सबसे जो है जो कुछ दिनों में क्लियर हो जाएगा, पंजाब में एक आदमी को आम आदमी पार्टी ने टिकट दी और टिकट मिलने के बाद वो कांग्रेस में चला गया और अभी पता चल रहा है कि शायद कांग्रेस वाले उसको टिकट दे रहे हैं। तो ये एक तो वोट पॉलिटिक्स है, उसके बाद जो ये टिकट राजनीति है, ये इसको आप कैसे देखते हैं?
ओके, देखिए पहली बात ये है कि जैसे अभी पंजाब में
जी
तो जो कांग्रेस से निकले हुए हैं, किसी और से निकले हुए हैं, बीजेपी उनको बराबर बराबर टिकट दे रही है। और ऐसी जगह भी मैंने कई जगह पढ़ा है जहां पर बीजेपी की जो इवन प्रदेश अध्यक्ष रहे हैं या उसमें बहुत अच्छा काम किया है, उनको टिकट नहीं दिया है बीजेपी ने, क्योंकि उनको लगता है कि जो जीत सकता है उनको देना है, एक नंबर वन। नंबर टू की जिस तरह से राजनीतिक पार्टियां मतलब यूज करती हैं जो उम्मीदवारों का, तो उम्मीदवार भी वो अपनी तरफ से भी कोशिश करते हैं कि उनका कितना से ज्यादा भला हो सकता है। एग्जाम्पल, अगर पर्णिकर के जो बेटे को अगर पणजी में टिकट मांगा, पर पणजी में वो टिकट नहीं दे सकती थी क्योंकि वहां का विधायक जो अभी जिनको टिकट मिला है उनको दिया है। उसी तरीके से पंजाब, आप उत्तर प्रदेश में चले जाएंगे तो भर भर के जो समाजवादी पार्टी से निकलकर जो पहले उम्मीद थी कि उनको करना है, होना तो ये चाहिए कि आप जिस भी पार्टी में, कम से कम जिस पार्टी में हैं, आप उन्हीं पार्टी के जो कार्यकर्ता हैं आप उनको वोट दीजिए। पर ऐसा सच में नहीं होता कहीं पर भी। जैसे एग्जाम्पल मैं दिल्ली में देखता हूँ कि आम आदमी पार्टी की 5 साल सेवा करने के बावजूद भी उस कार्यकर्ता को दिया नहीं जाता है टिकट, क्योंकि वो जो कार्यकर्ता है वो जीतने के लिए वो सब तरीके के हथकंडे नहीं अपना सकता है, ना ही पीछे से उसके पास बाहुबली है खरीदने के लिए और ना ही उसके पास पैसे हैं अगर मौका मिले तो खर्च करने के लिए, जीतने के लिए। तो फिर ऐसे कार्यकर्ता सिर्फ जिंदगी जीवन भर अपना झंडा ढोते रहते हैं पर उनको वो जगह नहीं मिलती जिस जगह को, और यही बीजेपी में अगर आप देखेंगे तो आपको वहां पर भी मिलेगा कि अगर जिनके पास पैसा नहीं है या तो बहुत ही मतलब वो तो किसी ना किसी पार्टी में एक ऐसी जगह भी होते हैं, कुछ लोग ऐसे होते हैं जो बहुत पहुंच रखते हैं, बेशक वो आर्थिक तौर पर और बाहुबली तौर पर उतना ना हो फिर भी उनको जगह मिलती है, पर उसमें बहुत कम चांस होते हैं जो बाकी लोगों के लिए। तो एक तो ये है, तो इसका मतलब है कि आप यूं कहेंगे कि अच्छा, दूसरा जो मेन पॉइंट ये भी हमें कहना चाहिए कि जो वोट पॉलिटिक्स थे, सभी को मालूम है कि बदलाव कुछ नहीं होता है, कहने के लिए आप बदलाव की बात करते हैं पर वो कर नहीं सकते, और ना ही वोट पॉलिटिक्स से सरकार बदलने से कुछ भी बदलाव होता है, क्योंकि बदलाव कभी भी वोट से नहीं आए हैं दुनिया में, देश में या दुनिया में कहीं भी। इसके ऊपर खैर हम लंबी बात करेंगे कभी ताकि हम समझ सकें इन सब चीजों को। तो जो इंडिया में जो राजनीतिक पार्टियां हैं वो कमांड करती हैं और जो प्रतिनिधि होता है वो जीतता है। तो जैसे अभी हमने भी कहा ना बीच में कि कई जगहों में क्या होता है कि लोग कहते हैं कि जनादेश, इसका मतलब है कि एक जो एडीआर के जो रिपोर्ट के मुताबिक कि 60% कांग्रेस के लोगों ने सीधा बीजेपी को ज्वाइन किया, यानी जो उनको वोट प्राप्त हुआ वो कांग्रेस के तहत मिला था, यानी जनादेश ने 60% को वोट जो है कांग्रेस के पक्ष में दिया था। पर जिनको दिया गया जो प्रतिनिधि थे उन्होंने अपना पाला बदलकर वो बीजेपी में गए। इसका मतलब है वोट तो बीजेपी के खिलाफ कांग्रेस को दिया था, पर वो वापस वो जो कैंडिडेट है वो बीजेपी की झोली में गए हैं। तो इस तरह की जो चीजें ना सिर्फ जो जनादेश जैसा जैसी चीज होती नहीं है एक्चुअली हमारे देश के अंदर, कम से कम मैं अपने देश के बारे में तो मैं बात कर ही सकता हूँ कि जैसे कोई कहता है कि जनादेश का सम्मान है या जनादेश आया है बीजेपी को पावर में लेकर आने का या कांग्रेस को पावर में लेके आने का, असल में जनादेश कोई और तय करता है कि किसको पावर में लेकर आना और किसको नहीं लेके आना, और जो लेकर भी नहीं आए तो उनको भी खरीद के या किसी ना किसी तरीके से अपने साथ मिलाने के लिए वो बाध्य भी कर देते, क्योंकि इस सिस्टम में जो इस सिस्टम है ये क्रिमिनल सिस्टम है जो हमारे देश का जो पॉलिटिक्स है, इसमें किसी ना किसी के चाहे कोई कितने से कितना अच्छा से अच्छा ईमानदार क्यों ना हो पर उसके भी कहीं ना कहीं गलत जो इस देश के कानून के मुताबिक कहीं ना कहीं उसके जो पैर हैं वो गलत जगहों में होते ही हैं, बाध्यकारी होते हैं, तो वो फंसा सकते हैं उनको।
नहीं वो तो एक चीज तो है बिजली, लेकिन इसके अभी जो देख रहे हैं जैसे पंजाब में कंपेन चल रही है और इलेक्शन कमीशन ने और एक्सटेंड कर दिया रैली का और वो सारों का, और डोर टू डोर जो है उसकी कंपेन की बात कर रही है। इधर कनाडा में भी देखते हैं तो ज्यादातर कंपेन डोर टू डोर वाली होती है, वॉलंटियर जाते हैं या कंपेन के साथ जो लोग जुड़े होते हैं वो अपने कैंडिडेट को के लिए डोर टू डोर करते हैं, और वो डोर टू डोर अगर करते हैं तो उसमें वो रैलियों वाला खर्चा और आदमी इकट्ठे करना और वो सारा वो भी कम होता है। क्योंकि एक चीज जो मेरे को लगती है कि जितना ज्यादा खर्चीला इलेक्शन हो रहा है वो भी कहीं ना कहीं वो सारे सिस्टम को जो है चेंज नहीं होने के बीच में एक बैरियर है। क्योंकि अगर खर्चा कम होगा तो कैंडिडेट जो है वो माल इकट्ठा करके अपना जो खर्चा पूरा करने की बात और अगली बार वोट लड़ने के लिए वो खर्चा उनकी जेब में हो वो उससे भी करने को शायद जो है वो होंगे। आपको लगता है अगर परमानेंटली अगर कोई रिफॉर्म के हिसाब से ये बड़ी बड़ी रैलियों वाला कंसेप्ट खत्म हो सकता है इंडिया से और डोर टू डोर कंपेन वाला ही चले, क्या पॉसिबल है?
क्यों नहीं किया जा सकता, अगर चाहें तो हम किया जा सकता है। जैसे पर आप ये भी देखिए कि हमारे देश के अंदर जो पैसा राजनीतिक पार्टियों को मिलता है वो भी पारदर्शी नहीं है, ट्रांसपेरेंट नहीं है। इसका मतलब है कि तो वो भी ट्रांसपेरेंट नहीं, यानी लोग जान ही नहीं सकते हैं कि किस पूंजीपति ने या किस ऑर्गेनाइजेशन ने या किस कंपनी ने किस पार्टी को कितना धन दिया है, और ये बॉन्ड के रूप में ये खुद हमारी जो इसको गुप्त रखती है, नंबर वन। नंबर टू, अभी हाल में 28 लाख था खर्च विधायक का, पर उस खर्च को बढ़ाकर 40 लाख कर दिया गया है, ठीक है। पर आप मानिए कि इसमें एवरेज इलेक्शन कमीशन के मुताबिक यानी कैंडिडेट इतना खर्च कर सकता है और राजनीतिक पार्टी करीब करीब 160 लाख खर्च कर सकती है। इसका मतलब है कि आप 2 करोड़ के आसपास आप आराम से खर्च कर सकते हैं एक कैंडिडेट के लिए, तो एवरेज में इस तरीके से जा रहा है कि इतना खर्च है। तो ये खर्च क्यों किया जा रहा है, ये क्यों, कहां से इसका पैसा आएगा? इसका मतलब ये है कि वो कोई, ये सिंपल सी बात है, आम आदमी के दिमाग में भी ये बात आती है भाई, वो अगर कोई कैंडिडेट 40 खर्च कर रहा है और प्लस और भी खर्च करता है, ये 40 तो सिर्फ दिखाने के लिए होता है पर उससे ज्यादा कहीं चौगुना, जैसे दिल्ली के अंदर एक एमसीडी का यानी म्युनिसिपल काउंसिल का इलेक्शन 1 करोड़ से कम में खर्च में जीता नहीं जा सकता है, सिंपल सी बात है। मैं अलग अलग तो वो 1 करोड़ किस लिए खर्च कर रहा है या वो 2 करोड़ किस लिए खर्च करेगा?
वो सेवा के लिए तो करेगा नहीं।
निश्चित तौर पर आप ये देखिए, अभी हमने कहा कि गुरुद्वारा इलेक्शन के अंदर, मैं सिंपल सी में बात कर रहा हूँ, गुरुद्वारा इलेक्शन के अंदर भी जूतम जूत होता है। क्यों होता है? इसका मतलब वो पोस्ट है वो कहीं ना कहीं पैसा को कितना पैसा लेके लगता है या नहीं लगता है। तो हर एक जगह में अक्सर ये देखा जाता है कि वो चाहे मठ जो मंदिर में महंत का चुनाव भी हो और या नॉर्मल इलेक्शन के चुनाव हो, उसमें ज्यादातर इन सब चीजों के अंदर इतना पैसा खर्च किया जाता है। इसका मतलब है कि वो जस्टिफाई बाद में चलकर आगे चलकर इसको वो जस्टिफाई करेंगे जो अभी लोगों से छुपाते हैं कि कितना पैसा कहाँ।
वो पावर कंट्रोल का गेम है ना वो तो।
यस यस यस, टोटल के टोटल पावर कंट्रोल का गेम होता है ये सब चीजें। और इसमें ज्यादा से ज्यादा खर्च करने के लिए बाध्य होना पड़ेगा। अदरवाइज सिंपल सी बात है कि आप और या मैं या कोई भी हम लोगों में से कोई भी, सबको मौका दिया जाना चाहिए रेडियो पे बोलने का, टीवी पे बोलने का और जो भी सोशल प्लेटफॉर्म से उनके ऊपर आप मौका दीजिए सभी को बराबर, हर एक कैंडिडेट को बराबर का मौका मिले। ना कि कोई रिकॉग्नाइज जो पार्टी है आप उनको मौका देते हैं, जो अनरिकॉग्नाइज पार्टी है उसको आप मौका ही नहीं देते हैं, आप उसको सिंबल भी नहीं देते हैं। सिंबल भी क्योंकि उसको सिंबल ही इलेक्शन से 7 दिन पहले मिलेगा तो वो प्रचार करेगा, जबकि बीजेपी का सिंबल तो हमेशा ही प्रचार होता रहता है। इसका मतलब है कि ये जो जरूरी जो भेदभाव है हमारे देश के अंदर या इस तरह के कहीं भी होते हैं तो वो बनाए रखा जाता है ताकि कोई रिकॉग्नाइज है कोई अनरिकॉग्नाइज है, कोई रिकॉग्नाइज पार्टी का बंदा है कोई अनरिकॉग्नाइज पार्टी का बंदा है, कोई इंडिपेंडेंट है कोई, बस 50 तरीके की इसके अंदर इतने भेदभाव है कि कई जगहों में लड़ रहे हैं लोग, इन भेदभाव के खिलाफ भी लड़ रहे हैं, मैं नहीं कह रहा हूं कि लड़ नहीं रहे हैं। तो इस तरह की वेरियस चीजें हैं जो बेसिकली जैसे कि इसके तरीके से, इस इलेक्शन के तरीके से, इलेक्शन के प्रोसेस के तरीके से, बहुमत या जैसे भी जनादेश के तरीके से बेसिक बदलाव कभी भी हमारे देश के अंदर ना आए थे और इसी तरीके से ना आएंगे कभी भी, एक तरीके से ये है।
ठीक है भाई, किसी दिन खुल के बात करते हैं, ज्यादा टाइम लगाएंगे और
बिल्कुल
थोड़ा
बिल्कुल
समझने की कोशिश करेंगे क्योंकि एक लिमिटेड टाइम में 1 घंटे में तो शायद नहीं पॉसिबल, लेकिन जितना भी कोशिश करेंगे समझने की तो किस दिन खुल के बात करेंगे इस पे।
नहीं नहीं बिल्कुल बिल्कुल, इन सब चीजों पे करना चाहिए और कि मतलब देश के लोगों का जनादेश का जो भी है वो कितना बर्बाद होता है, उनका कोई मीनिंग नहीं है जनादेश जैसी कोई चीज है। कहने के लिए आप कहते रहिए लोकतंत्र एक बड़ा देश, मतलब हम बहुत बड़ा महान,
क्योंकि वो जो जैसे आपने बात किया जीते किसी और पार्टी से, जीत कर किसी और पार्टी में चले गए, तो वैसे तो उनको रिजाइन कर देना चाहिए ना।
यस,
कम से कम
हाँ बिल्कुल। तो ये रेस्पेक्ट नहीं है हमारे देश के लोगों के प्रति ना, तो जब आप रेस्पेक्ट ही नहीं करते तो फिर उसका क्या फायदा है।
चलिए इस दिन खुल के बात करते हैं, बहुत बहुत शुक्रिया बिरजू जी। जी आज रिकॉर्डेड संदेशों के जाने तो पहला सुमल साहब रिपोर्ट आई है जी, एक 2 दिन पहला शुक्रवार नू जी आई है।
अच्छा,
ये रिपोर्ट एगनस रीड इंस्टीट्यूट वाले ने पोल की है।
ओके,
तो ये इस रिपोर्ट के मुताबिक 57% कनेडियनज योजे ने जेडे अपनी फैमिली ओदियां खाण दियां जरूरतां पूरियां करन वास्ते स्ट्रगल कर रहे हैं, बहुत औखा होया पिया है। जदों एहो ही एक रिपोर्ट 2019 दे विच सीगी ते 36% कनेडियन सी जेडे स्ट्रगल कर रहे सी,
हुण
57% हो गया,
बल बल
50% तो वड्डे, अद्धियों ज्यादा कनेडियन जेडे आ ओ स्ट्रगल कर रहे आ। ते मेजर कारण इहदा कहिंदे आ हैगा आ महंगाई का वधना, जिहड़ा कि 30 सालों च पिछले कुछ समय च 30 सालों तो ज़्यादा महंगाई जिहड़ी आ ओ वधी आ। जिहड़ा कुकिंग ऑयल आ ओह कहिंदे आ जी दसंबर 20 तो लैके दसंबर 21 तक 41.4% वध गया इस रिपोर्ट के मुताबिक, तो खंड आ जिहड़ी ओह 21.6% ओहदी कीमत वधी आ। ते कुकिंग ऑयल ते खंड नॉर्मल चीज़ां आ जिहड़ियां आलमोस्ट, कुकिंग ऑयल तो बिना दाल सब्जी नहीं बननी, खंड तो बिना ना चाह ना दुध ना कोई होर चीज
कुछ
नहीं बनना। जी साढ़े किसी स्रोते ने टाइम काटिया कर सकते नहीं तो खुल के गल कर लेनी सी, इकनोमिक स्ट्रैस इंडैक्स हैगी जी जी वह भी इन्होंने कैलकुलेट किया, ਉਹਦੇ ਵਿੱਚ ਵੀ ਕਾਫੀ ਹੈਗਾ। ਐਗਨਸ ਰੀਡ ਇੰਸਟੀਚਿਊਟ ਵੱਲੋਂ ਇਹ ਰਿਪੋਰਟ ਜਿਹੜੀ ਆ ਜਾਰੀ ਕੀਤੀ ਗਈ ਹੈ ਅਤੇ ਕੈਨੇਡਾ ਅਮੀਰ ਮੁਲਕਾਂ ਦੇ ਵਿੱਚੋਂ ਫਸਟ ਕੈਟੇਗਰੀ ਦੇ ਮੁਲਕਾਂ 'ਚ ਆਉਂਦਾ ਆ ਅਤੇ ਜੇ ਇੱਥੇ 57% ਸਿਟੀਜ਼ਨ ਸਟਰਗਲ ਕਰ ਰਹੇ ਆ ਤੇ ਫਿਰ ਉਹ ਜਿਹੜੇ ਥਰਡ ਵਰਲਡ ਕੰਟਰੀ ਆ ਉਹਨਾਂ ਵੱਲ ਉਂਗਲਾਂ ਕਰਨ ਦਾ ਤਾਂ ਫਾਇਦਾ ਕੋਈ ਨਹੀਂ,
ਉਹ ਤਾਂ ਬਹੁਤ ਬੁਰਾ ਹਾਲ ਹੋਊਗਾ
ਉਹਨਾਂ ਦਾ ਤਾਂ ਫਾਇਦਾ ਕੋਈ ਨਹੀਂ। ਇਸ ਕਰਕੇ ਭਾਈ ਧਿਆਨ ਰੱਖਣਾ ਚਾਹੀਦਾ। ਰਿਕਾਰਡਰ ਕਮਰਸ਼ੀਅਲ ਬ੍ਰੇਕ ਲੈ ਲਈਏ, ਵਾਪਸ ਹੋਣੇ ਰੇਡੀਓ ਪ੍ਰੋਗਰਾਮ ਜਾਂ ਕੁਛ।
ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਡੋਰਸ, ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਡੋਰਾਂ ਤੋਂ ਲੈ ਕੇ ਵਿੰਡੋਆਂ ਤੱਕ ਤੁਸੀਂ ਗਲਾਸਿਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਚਾਹੇ ਘਰ ਆ ਚਾਹੇ ਤੁਹਾਡਾ ਹਾਲ ਆਫਿਸ, ਤਾਂ ਸੰਘਾ ਤੋਚੀ ਨਾਲ ਤੁਸੀਂ 416-454-3031 'ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ। 416-454-3031 ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਤੋਂ ਸੰਘਾ ਤੋਚੀ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰਿਜ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ, ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ।
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aji call karo 905-565-9588.
ਜੀ ਇਹ ਸੀ ਸਾਡਾ ਜੀ ਅੱਜ ਦਾ ਪ੍ਰੋਗਰਾਮ। ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦੋ ਛੁੱਟੀਆਂ, ਅਗਲੇ ਐਤਵਾਰ ਨੂੰ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Ek tezi se phailne wala naya variant ab Ontario mein maujood hai. Hame COVID-19 ke khilaf apni jang jari rakhni chahiye. Vaccine lagwayein aur aaj hi apni booster book karayein. और वो करते रहें जो हम पहले से जानते हैं, हमें महफूज रखता है। अपने आप को COVID-19 से महफूज रखें। ontario.ca/COVID-19 पर मजीद जाने। हुकूमत ओंटारियो की तरफ से अदायगी करदा।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
इस आलमी वबा के दौरान हमारे बच्चों ने साबित किया कि वो कितने मजबूत, साबिर और साबित कदम हैं। लेकिन अब उनके लिए दोबारा यादें बनाने का वक्त है। खानदान और दोस्तों के साथ, टीम अराकीन के साथ, साथियों के साथ। COVID-19 वैक्सीनेशन से बच्चों को मदद मिल सकती है दोबारा बच्चे बनने में। दस्तियाबी पर अपने बच्चों की वैक्सीनेशन बुक कराएं। हुकूमत कैनेडा की तरफ से एक पैगाम।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ऑन्टेरियो। नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक लियो 519-622-0660, quicktruckloop.com.